ਦਸਵੇਂ ਪਿਤਾ ਨੇ ਪਿਤਾ ਦੀ ਬਲੀ ਦੇ ਕੇ ਫੇਰ ਉੜਦਾ ਦੇਸ਼ ਦਾ ਧਰਮ ਬਚਾ ਲਿਆ ਪੁੱਤਰ ਵਾਰ ਨੇ ਤਰਤੀਬ ਵੇਖੋ ਦੋਹਾਂ ਦੋਹਾਂ ਦਾ ਜੋੜਾ ਬਣਾ ਲਿਆ
ਜੀ ਭਾਈ
ਦੋ ਵਿੱਚ ਚਮਕੌਰ ਦੇ ਵਾਰ ਦਿੱਤੇ ਚਮਕੌਰ ਦੇ ਵਾਰ ਦਿੱਤੇ ਤੇ ਦੋਹਾਂ ਨੂੰ ਨੀਹਾਂ ਦੇ ਵਿੱਚ ਚਿਣਵਾ ਲਿਆ ਰੋਸ਼ਨ ਕਰਨ ਲਈ ਦੇਸ਼ ਦੇ ਚਾਰ ਕੋਨੇ ਆਪਣਾ ਦੀਵਾ ਚਮਕਿਆ ਬੁਝਾ ਲਿਆ
ਜਿਸ ਵੇਲੇ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਚਮਕੌਰ ਸਾਹਿਬ ਦੀ ਜੰਗ ਲੜ ਕੇ ਮਾਛੀਵਾੜੇ ਦੇ ਜੰਗਲ ਵਿੱਚ ਦੀ ਹੁੰਦੇ ਹੋਏ ਗੁਲਾਬੇ ਮਸੰਦ ਦਾ ਭਰਮ ਦੂਰ ਕਰਕੇ ਰਾਏ ਕੱਲੇ ਕੋਲ ਪਿੰਡ ਦੀਨੇ ਕਾਂਗੜ ਪਹੁੰਚੇ। ਇੱਥੋਂ ਸਤਿਗੁਰਾਂ ਨੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਇਹ ਚੈਲੰਜ ਸੀ ਕਿ ਹਿੰਦੁਸਤਾਨ ਦੇ ਬਾਦਸ਼ਾਹ ਤੂੰ ਮੇਰੇ ਚਾਰ ਪੁੱਤਰ ਸ਼ਹੀਦ ਕਰਕੇ ਮੇਰੇ 40 ਸਿੰਘ ਸ਼ਹੀਦ ਕਰਕੇ ਬੇਅੰਤ ਸਿੰਘ ਸ਼ਹੀਦ ਕਰਕੇ ਸੋਚਦਾ ਹੋਏਗਾ ਕਿ ਮੈਂ ਸਿੱਖੀ ਮੁਕਾ ਲਈਏ ਪਰ ਯਾਦ ਰੱਖ ਅਜੇ ਕੁੰਡਲੀਆ ਸੱਪ ਕਲਗੀ ਵਾਲਾ ਮਰਦ ਬਹਾਦਰ ਬਚਿਆ ਫਿਰਦਾ ਉਹ ਤੇਰੇ ਕੋਲੋਂ ਬਦਲੇ ਲੈ ਕੇ ਛੱਡੇਗਾ। ਯਾਦ ਰਹੇ ਇਸੇ ਹੀ ਥਾਂ ਬੈਠਿਆਂ ਰਾਏ ਕੱਲੇ ਨੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਰਣਨ ਇਸ ਤਰ੍ਹਾਂ ਆਣ ਕੇ ਕੀਤਾ ਸੀ।
ਵੇਖੋ ਖਬਰ ਲਿਆਇਆ ਮਾਈ ਕਲਗੀ ਧਰਦਾ ਲਾਲਾਂ ਦੀ ਜੋੜੀ ਬਾਹਮਣ ਨੇ ਫੜਵਾਈ ਕਲਗੀ ਧਰਦਾ ਲਾਲਾਂ ਦੀ
ਕਰ ਗਏ ਦੋ ਚੰਨ ਸੂਰਜ ਤੇਰੇ ਦੂਰ ਹਨੇਰੇ ਦਾਤਾ ਜੀ ਪਾਪੀ ਸੂਬੇ ਨੇ ਮਰਵਾ ਤੇ ਪੁੱਤਰ ਤੇਰੇ ਦਾਤਾ ਜੀ
ਤੂੰ ਵੀ ਗ੍ਰਿਫਤਾਰ ਕਰਵਾਏ ਤੁਹਾਡੇ ਗੰਗੂਰ ਸੋਈਏ ਨੇ ਆ ਕੇ ਲਾਲਚ ਵਿੱਚ ਪਕੜਾਏ ਤੁਹਾਡੇ ਗੰਗੂਰ ਸੋਈਏ ਨੇ
ਪਹਿਲਾਂ ਖੜ ਕੇ ਉਹ ਸਿਕਰਾਏ ਘਰ ਵਿੱਚ ਡੇਰੇ ਦਾਤਾ ਜੀ ਪਾਪੀ ਸੂਬੇ ਨੇ ਮਰਵਾ ਤੇ ਪੁੱਤਰ ਤੇਰੇ ਦਾਤਾ ਜੀ
ਨੇ ਪੁੱਤਰ ਨਾ ਫੜਵਾਈ ਕਹਿੰਦੇ ਰੋਕਿਆ ਸੋਬੀ ਨੇ ਖਾਣੇ ਦੇ ਵਿੱਚ ਜ਼ਹਿਰ ਨਾ ਪਾਈ ਪਾਪੀ ਟੋਕਿਆ ਸੋਬੀ ਨੇ
ਜਿਉਂਦੇ ਰਹਿਣ ਦੇਣ ਨੂੰ ਲੱਗੇ ਜ਼ੋਰ ਬਥੇਰੇ ਦਾਤਾ ਜੀ ਪਾਪੀ ਸੂਬੇ ਨੇ ਮਰਵਾ ਤੇ ਪੁੱਤਰ ਤੇਰੇ ਦਾਤਾ ਜੀ
ਜਾਨੀ ਮਾਨੀ ਖਾਣੇ ਫੜ ਕੇ ਵਿੱਚ ਸਰਹੰਦ ਪੁਚਾਏ ਸੀ ਕਹਿੰਦੇ ਖੜੇ ਮੱਥੇ ਰਹਿ ਦੋਵੇਂ ਜੋਦੇ ਨਾ ਘਬਰਾਏ ਸੀ
ਸੰਦਾ ਦੀਨ ਦਿਆ ਦੇ ਵੇਖੇ ਪੱਥਰ ਜੇਰੇ ਦਾਤਾ ਜੀ ਪਾਪੀ ਸੂਬੇ ਨੇ ਮਰਵਾ ਤੇ ਪੁੱਤਰ ਤੇਰੇ ਦਾਤਾ ਜੀ
ਆਖਾ ਦਾਦੀ ਨੇ ਨਾ ਭੁੱਲੋ ਪੁੱਤਰ ਸਿੱਖਿਆ ਬਾਬੇ ਦੀ ਪੂਰੇ ਧਰਮ ਵਾਸਤੇ ਤੁਲੋ ਪੁੱਤਰ ਸਿੱਖਿਆ ਬਾਬੇ ਦੀ
ਤੂੰ ਇੱਕ ਚਾਰੀ ਵੱਲ ਨੂੰ ਤੋੜੇ ਬਨ ਕੇ ਸੇਰੇ ਦਾਤਾ ਜੀ ਪਾਪੀ ਸੂਬੇ ਨੇ ਮਰਵਾ ਤੇ ਪੁੱਤਰ ਤੇਰੇ ਦਾਤਾ ਜੀ
ਜਦੋਂ ਕਚਹਿਰੀ ਦੇ ਵਿੱਚ ਪੁੱਜੇ ਦੋਵਾਂ ਫਤਿਹ ਬੁਲਾਈ ਸੀ ਸੂਬੇ ਸੜਕੇ ਕੋਲੇ ਹੋ ਕੇ ਮੱਥੇ ਤੂੜੀ ਪਾਈ ਸੀ
ਉਹਦੀ ਮੌਤ ਵੇਖ ਕੇ ਨੈਣਾ ਫੇਰੇ ਦਾਤਾ ਜੀ ਪਾਪੀ ਸੂਬੇ ਨੇ ਮਰਵਾ ਤੇ ਪੁੱਤਰ ਤੇਰੇ ਦਾਤਾ ਜੀ
ਇੱਕ ਪਠਾਨ ਸ਼ੇਰ ਖਾਂ ਕਹਿੰਦੇ ਛੱਡ ਦੇਣ ਨੂੰ ਆਂਦਾ ਰਿਹਾ ਉਸ ਦੀ ਪੇਸ਼ ਗਈ ਨਾ ਕੋਈ ਸ਼ੋਰ ਬਥੇਰਾ ਪਾਂਦਾ ਰਿਹਾ
ਮੇਰਾ ਧਰਮ ਤਿਆਗੋ ਸੁੱਚਾ ਨੰਦ ਪਰੇ ਰੇ ਦਾਤਾ ਜੀ ਪਾਪੀ ਸੂਬੇ ਨੇ ਮਰਵਾ ਤੇ ਪੁੱਤਰ ਤੇਰੇ ਦਾਤਾ ਜੀ
ਆਪਣਿਆਂ ਦੀ ਸਭਾ ਵੇਖ ਕੇ ਜਰਾ ਨਾ ਡੋਲੇ ਸੀ ਚਤਰ ਵਕੀਲਾਂ ਦੇ ਵਾਂਗਰਾ ਸੂਰੇ ਸਾਵੇਂ ਬੋਲੇ ਸੀ
ਸੁੱਚਾ ਨੰਦ ਨੇ ਪੜੇ ਮੌਤ ਨਾਲ ਦੋਹਾਂ ਨੇ ਫੇਰੇ ਦਾਤਾ ਜੀ ਪਾਪੀ ਸੂਬੇ ਨੇ ਮਰਵਾਤ ਪੁੱਤਰ ਫੇਰੇ ਦਾਤਾ ਜੀ
ਮੈਲਾਨੀਆਂ ਦੇ ਵਿੱਚ ਚਿਣ ਕੇ ਹੱਦੋਂ ਵੱਧ ਡਰਾਉਂਦੇ ਰਹੇ ਪਰ ਨਾ ਤੇਰੇ ਪੁੱਤਰ ਡੋਲੇ ਅੱਗੋਂ ਫਤਿਹ ਬੁਲਾਉਂਦੇ ਰਹੇ
ਆਖਿਰ ਕਤਲ ਕਰਨ ਨੂੰ ਦੋਵੇਂ ਜਲਾਦਾਂ ਘੇਰੇ ਦਾਤਾ ਜੀ ਪਾਪੀ ਸੂਬੇ ਨੇ ਮਰਵਾਤ ਪੁੱਤਰ ਤੇਰੇ ਦਾਤਾ ਜੀ
ਸ਼ਾਸ਼ਲ ਬਾਸ਼ਲ ਖਾਣੇ ਫੜ ਕੇ ਕੱਟੇ ਸਿਰ ਸਰਦਾਰਾਂ ਦੇ ਲੈ ਗਏ ਨਾਵੇਂ ਗੁਰ ਦੇ ਪੁੱਤਰ ਰੁਤਬੇ ਫਿਰ ਸਰਦਾਰਾਂ ਦੇ
ਟਹਿਣੀ ਸਣੇ ਫੁੱਲਾਂ ਨੇ ਤੋੜੀ ਕਾਲ ਫਲੇਰੇ ਦਾਤਾ ਜੀ ਪਾਪੀ ਸੂਬੇ ਨੇ ਮਰਵਾਤ ਪੁੱਤਰ ਤੇਰੇ ਦਾਤਾ ਜੀ
ਕਹਿੰਦੇ ਖਬਰ ਜਿਸ ਕੜੀ ਪਾਈ ਤੁਹਾਡੀ ਬੁੱਢੜੀ ਮਾਤਾ ਨੇ ਤੁਰਦਾਂ ਦੇਰ ਜਰਾ ਨਾ ਲਾਈ ਤੁਹਾਡੀ ਬੁੱਢੜੀ ਮਾਤਾ ਨੇ
ਤੁਹਾਨੂੰ ਸਤਿਗੁਰੂ ਤੁਰ ਗਈ ਰੂਹ ਵਗੇਰੇ ਦਾਤਾ ਜੀ ਪਾਪੀ ਸੂਬੇ ਨੇ ਮਰਵਾਤ ਪੁੱਤਰ ਤੇਰੇ ਦਾਤਾ ਜੀ
ਸਕਾਰਤ ਨਾਂ ਦਾ ਟੋਡਰ ਮਲਸ ਰਾਹ ਨੇ ਕੀਤਾ ਏ ਕਹਿੰਦੇ ਥਾਂ ਵਿਛਾ ਕੇ ਮੋਰਾ ਮੁੱਲ ਸਰਕਾਰ ਤੋਂ ਲੀਤਾ ਏ
ਸਿੱਖ ਸ਼ਰਧਾਲੂ ਦੇ ਜੀ ਹੋਣ ਸਵਰਗ ਬਸੇਰੇ ਦਾਤਾ ਜੀ ਪਾਪੀ ਸੂਬੇ ਨੇ ਮਰਵਾਤ ਪੁੱਤਰ ਤੇਰੇ ਦਾਤਾ ਜੀ
ਸਾਡਾ ਸ਼ਹਿਰ ਕੀਰ ਨੇ ਪਾਉਂਦਾ ਰਹਿਮ ਨਾ ਕੀਤਾ ਪਾਪੀ ਨੇ ਕਹਿੰਦੇ ਬਾਲਾਂ ਤੋਂ ਦੱਸਣ ਕਾਦਾ ਬਦਲਾ ਲੀਤਾ ਪਾਪੀ ਨੇ
ਜੋਗੀ ਕਲਮ ਕੀਰ ਨੇ ਪਾਉਂਦੀ ਹੰਝੂ ਤੇਰੇ ਦਾਤਾ ਜੀ ਪਾਪੀ ਸੂਬੇ ਨੇ ਮਰਵਾਤ ਪੁੱਤਰ ਤੇਰੇ ਦਾਤਾ ਜੀ
ਸਤਿਗੁਰੂ ਜਦ ਇਹ ਖਬਰ ਸੁਣ ਰਹੇ ਸਨ ਤਲਵਾਰ ਦੀ ਨੋਕ ਨਾਲ ਇੱਕ ਕਾਹੀ ਦਾ ਬੂਟਾ ਪੁੱਟ ਰਹੇ ਸਨ ਜਿਸ ਵੇਲੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਸਾਰੀ ਸੁਣੀ ਗਈ ਉਸ ਵੇਲੇ ਉਹ ਦਬ ਦਾ ਬੂਟਾ ਪੁੱਟਿਆ ਜਾ ਚੁੱਕਿਆ ਸੀ ਸੱਚੇ ਪਾਤਸ਼ਾਹ ਕਹਿੰਦੇ ਜਾਬਰ ਸਰਕਾਰ ਦੀ ਜੜ ਹੁਣ ਪੁੱਟੀ ਜਾ ਚੁੱਕੀ ਹੈ ਇੱਥੋਂ ਸਤਿਗੁਰੂ ਕਈਆਂ ਥਾਵਾਂ ਤੋਂ ਹੁੰਦੇ ਹੋਏ ਬੈਰਾਗੀ ਮਾਧੋ ਦਾਸ ਦੇ ਡੇਰੇ ਜਾ ਪਹੁੰਚੇ ਇਹ ਡੇਰਾ ਗੋਦਾਵਰੀ ਦੇ ਕੰਢੇ ਉੱਤੇ ਹੈ ਦੱਖਣ ਨਦੇੜ ਵਿੱਚ ਹੈ ਜਿੱਥੇ ਅੱਜ ਕੱਲ ਗੁਰਦੁਆਰਾ ਹਜ਼ੂਰ ਸਾਹਿਬ ਹੈ ਸੱਚੇ ਪਾਤਸ਼ਾਹ ਮਹਾਰਾਜ ਉਸ ਬੈਰਾਗੀ ਦੇ ਡੇਰੇ ਪਹੁੰਚ ਗਏ ਜਿਹੜਾ ਕਈਆਂ ਸੰਤਾਂ ਕੋਲੋਂ ਉਪਦੇਸ਼ ਲੈਂਦਾ ਹੋਇਆ ਸ਼ਿਕਾਰੀ ਤੋਂ ਸਾਧ ਬਣਿਆ ਸਾਧ ਤੋਂ ਬੈਰਾਗੀ ਬਣਿਆ ਬੈਰਾਗੀ ਬਣ ਕੇ ਤਪੱਸਿਆ ਕੀਤੀ ਬਹੁਤ ਤਾਕਤ ਹਾਸਲ ਕਰਕੇ ਇਸਨੇ ਇੱਕ ਪ੍ਰਪੰਚ ਰਚਿਆ ਉਹ ਇਹ ਸੀ ਕਿ ਇੱਕ ਪਲੰਘ ਡਾਇਆ ਹੈ ਜਿਹੜਾ ਉਸ ਪਲੰਘ ਤੇ ਬਹਿੰਦਾ ਹੈ ਆਪਣੀਆਂ ਰਿੱਧੀਆਂ ਸਿੱਧੀਆਂ ਨਾਲ ਉਸ ਪਲੰਘ ਨੂੰ ਪਲਟ ਦਿਆ ਕਰਦਾ ਸੀ ਸੱਚੇ ਪਾਤਸ਼ਾਹ ਮਹਾਰਾਜ ਉਸ ਪਲੰਘ ਤੇ ਜਾ ਬੈਠੇ ਸੁੱਤੀਆਂ ਕਲਾਂ ਜਗਾਉਣ ਵਾਲਾ ਵਿਛੜੇ ਮਿਲਾਉਣ ਵਾਲਾ ਸਤਿਗੁਰੂ ਹਿੰਦੁਸਤਾਨ ਮੁਰਦੇ ਵਿੱਚ ਜਾਨ ਪਾਉਣ ਵਾਲਾ ਸਤਿਗੁਰੂ ਪਲੰਘੇ ਤੇ ਬੈਠਾ ਹੈ ਬੈਰਾਗੀ ਮਾਧੋ ਦਾਸ ਦੇ ਚੇਲਿਆਂ ਨੇ ਇਸ ਨੂੰ ਇਸ਼ਨਾਨ ਕਰਦੇ ਨੂੰ ਜਾ ਕੇ ਆਖਿਆ ਸੰਤ ਸਾਹਿਬ ਤੇਰੇ ਪਲੰਘ ਉੱਤੇ ਇੱਕ ਕਲਗੀ ਵਾਲਾ ਆ ਕੇ ਬਹਿ ਗਿਆ ਉਹਦੇ ਚੇਲਿਆਂ ਨੇ ਤੇਰੇ ਡੇਰੇ ਦੇ ਕਈ ਬੱਕਰੇ ਝਟਕ ਦਿੱਤੇ ਨੇ ਉਹਨਾਂ ਖੱਲਾਂ ਲਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਬੈਰਾਗੀ ਨੂੰ ਗੁੱਸਾ ਆਇਆ ਰੋਹ ਵਿੱਚ ਭਰਿਆ ਪੀਤਾ ਮੰਤਰ ਜੰਤਰ ਪੜਦਾ ਕਲਗੀਆਂ ਵਾਲੇ ਦੇ ਚਰਨਾਂ ਵੱਲ ਤੁਰਿਆ ਆ ਰਿਹਾ ਹੈ ਜਦ ਇਹਦੀਆਂ ਰਿੱਧੀਆਂ ਸਿੱਧੀਆਂ ਫੇਲ ਹੋ ਗਈਆਂ ਜਦ ਪਲੰਘਾ ਨਾ ਉਲਟ ਸਕਿਆ ਸੱਚੇ ਪਾਤਸ਼ਾਹ ਦੇ ਨੇੜੇ ਪਹੁੰਚ ਕੇ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਆਪ ਜੈਸੇ ਮਹਾਂਪੁਰਸ਼ਾਂ ਦੇ ਹੱਥੋਂ ਮੇਰਾ ਆਸ਼ਰਮ ਪਿੱਟਿਆ ਜਾ ਚੁੱਕਿਆ ਹੈ ਸੱਚੇ ਪਾਤਸ਼ਾਹ ਕਹਿਣ ਲੱਗੇ ਆਸ਼ਰਮ ਕਾਹਦੇ ਨਾਲ ਪਿੱਟਿਆ ਗਿਆ ਇਸਨੇ ਹੱਥ ਜੋੜ ਕੇ ਕਿਹਾ ਮਹਾਰਾਜ ਜਿਹੜੇ ਘਰ ਵਿੱਚ ਲਹੂ ਡੁੱਲ ਜਾਏ ਉਹ ਘਰ ਪਿੱਟਿਆ ਜਾਂਦਾ ਹੈ ਸੱਚੇ ਪਾਤਸ਼ਾਹ ਨੇ ਆਖਿਆ ਬੱਕਰੇ ਉਸ ਨੁਕਰੇ ਝਟਕੇ ਨੇ ਸਿੱਖਾਂ ਨੇ ਤੇਰਾ ਪਲੰਘਾ ਇਸ ਨੁਕਰੇ ਡਿੱਠਾ ਹੋਇਆ ਇਹਦਾ ਇੱਥੇ ਕੀ ਵਿਗੜ ਗਿਆ ਇਸਨੇ ਆਖਿਆ ਮਹਾਰਾਜ ਜਿਸ ਘਰ ਵਿੱਚ ਲਹੂ ਡੁੱਲ ਜਾਏ ਉਹ ਸਾਰਾ ਘਰ ਪਿੱਟਿਆ ਜਾਂਦਾ ਹੈ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਜਿਸ ਹਿੰਦੁਸਤਾਨ ਵਿੱਚ ਬੇਗੁਨਾਹ ਦੇ ਖੂਨ ਦੀਆਂ ਨਦੀਆਂ ਵਹਿ ਰਹੀਆਂ ਨੇ ਉਸ ਹਿੰਦੁਸਤਾਨ ਦੇ ਇੱਕ ਪਾਸੇ ਤੇਰਾ ਆਸ਼ਰਮ ਸੰਤ ਮਹਾਰਾਜ ਸੁੱਚਾ ਕਿਵੇਂ ਰਹਿ ਸਕਦਾ? ਇਹਦੀਆਂ ਅੱਖਾਂ ਉਗੜ ਗਈਆਂ। ਇਸਨੇ ਚਰਨਾਂ ਤੇ ਮੱਥਾ ਟੇਕ ਕੇ ਆਖਿਆ, ਮਹਾਰਾਜ ਮੈਂ ਆਪਦਾ ਬੰਦਾ ਹਾਂ। ਮਹਾਰਾਜ ਕਹਿਣ ਲੱਗੇ, ਮੈਂ ਆਪਣੇ ਬੰਦੇ ਨੂੰ ਬੰਦਾ ਸਿੰਘ ਬਣਾਉਣਾ ਚਾਹੁੰਦਾ ਹਾਂ। ਇਹਦੇ ਬੇਨਤੀ ਕਰਨ ਉੱਤੇ ਸਤਿਗੁਰਾਂ ਨੇ ਅੰਮ੍ਰਿਤ ਛਕਾ ਕੇ ਵੈਰਾਗੀ ਮਾਧੋ ਦਾਸ ਤੋਂ ਬੰਦਾ ਸਿੰਘ ਬਣਾ ਕੇ ਕਲਗੀ ਵਾਲੇ ਨੇ ਪੰਜ ਤੀਰ, ਨਿਸ਼ਾਨ ਸਾਹਿਬ, ਨਗਾਰਾ, ਹੁਕਮਨਾਮਾ ਬਖਸ਼ੇ। ਇਸ ਦੇ ਨਾਲ ਹੀ ਹਜ਼ੂਰ ਨੇ ਪੰਜ ਪਿਆਰੇ ਦਇਆ ਸਿੰਘ, ਵਿਨੋਦ ਸਿੰਘ, ਬਾਜ ਸਿੰਘ, ਕਾਨ ਸਿੰਘ ਤੇ ਰਾਮ ਸਿੰਘ ਤੇ 20 ਸਿੰਘ ਨਾਲ ਹੋਰ ਦੇ ਕੇ ਜ਼ਾਲਮਾਂ ਨੂੰ ਸੋਧਣ ਵਾਸਤੇ ਪੰਜਾਬ ਨੂੰ ਤੋਰ ਦਿੱਤਾ। ਜਿਉਂ ਜਿਉਂ ਬੰਦਾ ਸਿੰਘ ਦਾ ਜਥਾ ਪੰਜਾਬ ਨੂੰ ਆ ਰਿਹਾ ਸੀ, ਤਾਂ ਪਾਪੀਆਂ ਦੇ ਜ਼ੁਲਮ ਬਾਬਤ ਸੁਣ ਕੇ ਹੋਰ ਰੋਜ਼ ਚੜ ਰਹੇ ਸਨ। ਬੰਦਾ ਸਿੰਘ ਪੰਜਾਬ ਦੀਆਂ ਹੱਦਾਂ ਅੰਦਰ ਆ ਪਹੁੰਚਿਆ। ਮਹਾਰਾਜ ਦੇ ਹੁਕਮਨਾਮੇ ਦਾ ਥਾਂ ਥਾਂ ਭੇਜਣ ਤੇ ਫਤਿਹ ਸਿੰਘ ਭਾਈ ਭਗਤੂ ਕਾ, ਕਰਮ ਸਿੰਘ ਭਾਈ ਰੂਪੇ ਕਾ, ਆਲੀ ਸਿੰਘ, ਮਾਲੀ ਸਿੰਘ ਸਲੌਦੀ ਵਾਲੇ, ਨਗਾਈਆ, ਚੂੜ ਸਿੰਘ ਆਦਿ ਆਪੋ ਆਪਣੇ ਜਥੇ ਲੈ ਕੇ ਬੰਦਾ ਸਿੰਘ ਨਾਲ ਆ ਮਿਲੇ। ਇਹ ਪੂਰਾ ਜਥਾ ਸਮਾਣੇ ਤੇ ਜਾ ਪਿਆ। 10,000 ਬੰਦੇ ਮਾਰੇ ਗਏ। ਇਸ ਤੋਂ ਪਿੱਛੋਂ ਘੁੜਾਮ, ਸ਼ਾਹਬਾਦ, ਮੁਸਤਬਾਬਾਦ ਤੇ ਕਪੂਰੀ ਤੇ ਹੱਲਾ ਕੀਤਾ। ਫਿਰ ਸਾਰਾ ਦਲ ਸਦੌਰੇ ਤੇ ਟੁੱਟ ਪਿਆ। ਉਧਰੋਂ ਮਾਝੇ ਦੇ ਸਿੰਘ ਵੀ ਵਾਹੋਦਾਹੀ ਆ ਰਹੇ ਸਨ। ਰੋਪੜ ਚ ਲਹੂ ਡੋਲਵੀਂ ਲੜਾਈ ਹੋਈ। ਇਸ ਤੋਂ ਅੱਗੇ ਬਨੂੜ ਨੂੰ ਫਤਿਹ ਕੀਤਾ, ਲੱਗਦੇ ਹੱਥ ਛੱਤ ਵੀ ਮਾਰ ਲਿਆ। ਸਿੰਘਾਂ ਦੇ ਜਥੇ ਨੇ ਇਸ ਤਰ੍ਹਾਂ ਤਰਥੱਲੀ ਮਚਾਈ ਜਿਸ ਤਰ੍ਹਾਂ ਮੇਰੇ ਸਾਥੀ ਬਿਆਨ ਕਰ ਰਹੇ ਹਨ, ਸੁਣੋ।
ਕਲਗੀ ਵਾਲੇ ਗੁਰਾਂ ਤੋਂ ਕਈ ਸਿਫਤਾਂ ਲਈ ਕੇ ਬੰਦਾ ਤੁਰਿਆ ਦੱਖਣੋਂ ਰਾਹ ਸਿੱਧੇ ਪਈ ਕੇ
ਜਿਸ ਨੇ ਹੰਕਾਰੀ ਮੱਥਾ ਤੁਰਿਆ ਵੱਲ ਪੰਜਾਬ ਦੇ ਬੰਦੇ ਦਾ ਜੱਥਾ
ਮੁੱਛਾਂ ਮੋਟੀਆਂ ਕੁੰਡੀਆਂ ਤੇ ਨੈਣ ਨਸ਼ੀਲੇ
ਨਜਰੇ ਪਏ ਕੋਈ ਹਰ ਕੋਈ ਸਿਰ ਲੱਥਾ ਤੁਰਿਆ ਵੱਲ ਪੰਜਾਬ ਦੇ ਬੰਦੇ ਦਾ ਜੱਥਾ
ਨੱਚਦੇ ਮੋਢਾਂ ਤੇ ਟਾਲੇ ਕਈ ਹੋਣੀ ਨੂੰ ਜੱਜ ਦੇ ਕਦਮ ਖਣੀ ਪਾਲੇ
ਹਰ ਇੱਕ ਸ਼ੇਰ ਦੇ ਤੀਰਾਂ ਦਾ ਪੱਥਾ ਤੁਰਿਆ ਵੱਲ ਪੰਜਾਬ ਦੇ ਬੰਦੇ ਦਾ ਜੱਥਾ
ਆਏ ਸਾਰੇ ਬਨੂੜ ਨੂੰ ਟਾਟੇਰੀ ਕੀਤਾ ਛੱਤ ਸਡੋਰਾ ਮਾਰਿਆ ਜਗ ਜੇਰੀ ਕੀਤਾ
ਬੰਦਾ ਸਿੰਘ ਵੀਰ ਦਾ ਦਲ ਖੁਸ਼ੀ ਚ ਲੱਥਾ ਤੁਰਿਆ ਵੱਲ ਪੰਜਾਬ ਦੇ ਬੰਦੇ ਦਾ ਜੱਥਾ
ਸਿੰਘ ਤੇ ਬਾਜ ਸਿੰਘ ਮਾਰਨ ਲਲਕਾਰੇ ਰਾਮ ਸਿੰਘ ਤੇ ਸ਼ਾਮ ਸਿੰਘ ਵੀ ਕਰੇ ਨਹਾਰੇ
ਔਖੀਓ ਔਖੀ ਗੱਲ ਦਾ ਝੱਟ ਹੋਊਗਾ ਲੱਥਾ ਤੁਰਿਆ ਵੱਲ ਪੰਜਾਬ ਦੇ ਬੰਦੇ ਦਾ ਜੱਥਾ
ਜੋ ਵੀ ਪੰਜਾਂ ਅੜਾਉਣੀਆਂ ਹਲ ਪਲਾਂ ਚ ਹੋਈਆਂ ਜੋ ਵਾਧੇ ਸੀ ਕਰਦੀਆਂ ਉਹ ਤਾਕਤਾਂ ਮੋਈਆਂ
ਜਿੰਨਾ ਦੇ ਵਿੱਚ ਸੱਚ ਦੀ ਪੂਰੀ ਸਮਰੱਥਾ ਤੁਰਿਆ ਵੱਲ ਪੰਜਾਬ ਦੇ ਬੰਦੇ ਦਾ ਜੱਥਾ
ਚਾਪੜੇ ਚਿੜੀ ਦੀ ਧਰਤ ਤੇ ਦਲ ਜੁੜਿਆ ਪਾਰਾ ਵੱਲ ਵਜੀਦੇ ਭੇਜਿਆ ਸਿੰਘਾਂ ਹਲਕਾਰਾ
ਖੁਸ਼ੀ ਵਿੱਚ ਰਹਿ ਖੇਡ ਪਲੱਥਾ ਤੁਰਿਆ ਵੱਲ ਪੰਜਾਬ ਦੇ ਬੰਦੇ ਦਾ ਜੱਥਾ
ਬਦੀਆਂ ਤਾਗ ਕੇ ਹੈਰਾਨ ਵਿੱਚ ਆਇਆ ਜਿਸ ਨੂੰ ਦਸਵੇਂ ਗੁਰਾਂ ਨੇ ਹੈ ਥਾਪੜਾ ਲਾਇਆ
ਚੋਰੀ ਲੱਭ ਜਵਾਨੀ ਉਹ ਜੋ ਸਹੇ ਗਲੱਥਾ ਤੁਰਿਆ ਵੱਲ ਪੰਜਾਬ ਦੇ ਬੰਦੇ ਦਾ ਜੱਥਾ
ਜੇ ਸਿੱਖੀ ਦੀ ਤਾਰੀਖ ਪੜੀਏ ਤੇ ਪਤਾ ਲੱਗਦਾ ਕਿ ਜਿਹੜਾ ਵੀ ਬਾਦਸ਼ਾਹ ਤਖਤ ਤੇ ਬੈਠਾ ਜਿਹੜਾ ਵੀ ਹੁਕਮਰਾਨ ਆਇਆ ਉਸਨੇ ਸਿੱਖੀ ਨੂੰ ਮਕਾਉਣ ਉੱਤੇ ਸਾਰਾ ਜ਼ੋਰ ਲਾਇਆ ਪਰ ਯਾਦ ਰਹੇ ਇਹ ਸਿੱਖੀ ਵੱਧਦੀ ਗਈ ਇਹ ਫੁੱਲਦੀ ਗਈ ਇਸ ਨੂੰ ਕੋਈ ਮੁਕਾ ਨਹੀਂ ਸਕਿਆ ਜਿੰਨਾ ਜ਼ੋਰ ਮਕਾਉਣ ਵਾਲਿਆਂ ਲਾਇਆ ਜਿਵੇਂ ਖਿੱਦੋ ਨੂੰ ਜਿੰਨਾ ਕੋਈ ਵੱਟ ਕੇ ਜ਼ਮੀਨ ਤੇ ਮਾਰਦਾ ਉਹਨਾਂ ਉਹ ਆਸਮਾਨ ਵੱਲ ਉੱਚਾ ਜਾਂਦਾ ਇਸੇ ਤਰ੍ਹਾਂ ਸਿੱਖੀ ਦੇ ਹਾਲਾਤ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਜਾਬਰਾ ਤੋਂ ਬਦਲੇ ਲਏ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਨੇ ਸਾਰਾ ਹਿੰਦੁਸਤਾਨ ਸੁੱਤਾ ਹੋਇਆ ਜਗਾ ਦਿੱਤਾ ਜਿੰਨੀ ਮਾਸੂਮ ਕੁਰਬਾਨੀ ਹੁੰਦੀ ਹੈ ਓਨਾ ਉਹਦਾ ਅਸਰ ਦੇਸ਼ ਉੱਤੇ ਵੱਡਾ ਪੈਂਦਾ ਹੈ। ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੂਬਾ ਵਜੀਦ ਖਾਨ ਨੇ ਹਿੰਦੁਸਤਾਨ ਦੇ ਲੋਕ ਚਿਚਲਾ ਉੱਠੇ, ਹਿੰਦੁਸਤਾਨ ਦੇ ਅਣਖੀ ਖੂਨ ਗਰਮਾ ਉੱਠੇ, ਹਿੰਦੁਸਤਾਨ ਦੇ ਲੋਕਾਂ ਦੇ ਡੌਲੇ ਫਰਕ ਉੱਠੇ। ਜਿਸ ਵੇਲੇ ਬੰਦਾ ਬਹਾਦਰ ਦੇ ਲਿਖੇ ਹੋਏ ਹੁਕਮ ਆਵੇ, ਕਲਗੀਆਂ ਵਾਲੇ ਪਾਤਸ਼ਾਹ ਦੀ ਲੱਗੀ ਹੋਈ ਮੋਹਰ ਹਿੰਦੁਸਤਾਨ ਵਿੱਚ ਜੰਗਲਾਂ ਵਿੱਚ ਰਹਿੰਦੇ ਸਿੰਘਾਂ ਨੇ ਸੁਣੀ, ਇਹਨਾਂ ਦੇ ਦੌਲੇ ਫਰਕ ਉੱਠੇ, ਇਹਨਾਂ ਦੇ ਦਿਲ ਜੋਸ਼ ਵਿੱਚ ਤੜਕ ਉੱਠੇ। ਤਲਵਾਰਾਂ ਧੂ ਕੇ ਇਹ ਬੰਦਾ ਸਿੰਘ ਦੀ ਪਾਲ ਕਰਨ ਵਿੱਚ ਰੁੱਝੇ ਹੋਏ ਸਨ। ਇਹ ਲੱਭਦੇ ਫਿਰਦੇ ਸਨ ਕਿ ਸਾਨੂੰ ਕਦੋਂ ਬੰਦਾ ਮਿਲੇ ਜਿਹੜਾ ਸਰਹੰਦ ਦੀਆਂ ਕੰਧਾਂ ਨਾਲ ਸਾਨੂੰ ਟਕਰਾ ਦੇਵੇ। ਕਲਗੀ ਵਾਲੇ ਪਾਤਸ਼ਾਹ ਦਾ ਬਹਾਦਰ ਬੰਦਾ ਸਿੰਘ ਸੂਰਮਾ ਸਾਹਿਬਜ਼ਾਦਿਆਂ ਦਾ ਵੈਰ ਲੈਣ ਲਈ ਬੜਾ ਕਾਲਾ ਪੈ ਰਿਹਾ ਸੀ। ਸਿੰਘ ਆਪੋ ਆਪਣੇ ਰਾਕੀਆਂ ਨੂੰ ਤਿਆਰ ਕਰ ਰਹੇ ਸਨ, ਤਲਵਾਰਾਂ ਮਾਜ ਰਹੇ ਸਨ, ਰੇਗ ਮਾਲਾਂ ਨਾਲ ਖੰਡੇ ਲਿਸ਼ਕਾਏ ਜਾ ਰਹੇ ਸਨ। ਕਲਗੀਆਂ ਵਾਲੇ ਦੇ ਬਹਾਦਰ ਬੰਦਾ ਸਿੰਘ ਵੀਰ ਨੇ ਚੱਪੜਚਿੜੀ ਦੇ ਮੈਦਾਨ ਦੇ ਕੋਲ ਆ ਕੇ ਸੂਬਾ ਵਜੀਦ ਖਾਨ ਨੂੰ ਇੱਕ ਚਿੱਠੀ ਲਿਖੀ, ਓਏ ਸੂਬਾ ਸਰਹੰਦ, ਸਾਹਿਬਜ਼ਾਦਿਆਂ ਨੂੰ ਕਤਲ ਕਰਕੇ ਸੁੱਖਾਂ ਦੀ ਨੀਂਦ ਸੁੱਤਾ ਹੋਇਆ ਹੈ, ਬੰਦਾ ਸਿੰਘ ਆ ਗਿਆ, ਕਲਗੀਆਂ ਵਾਲੇ ਦਾ ਹੁਕਮ ਹੈ, ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਜਾਏਗੀ। ਯਾਦ ਰਹੇ ਕਿਤੇ ਢਿੱਲੇ ਹੱਥੀ ਕੰਮ ਸੂਤ ਆਉਣ ਵਾਲਾ ਨਹੀਂ, ਤਿਆਰੀ ਕਰ ਲੈ, ਅਸੀਂ ਆ ਗਏ ਹਾਂ। ਜਿਵੇਂ ਜਿਹੜੇ ਯਾਰ ਨੂੰ ਬੁਲਾਉਣਾ ਹੈ, ਜਿਹੜੇ ਸੱਜਣ ਨੂੰ ਸੱਦਣਾ ਹੈ, ਜਿਹੜਾ ਯਾਦ ਕਰਨਾ ਹੀ ਆਪਣਾ ਮਿੱਤਰ ਯਾਦ ਕਰ ਲੈ। ਬਲੀ ਬੰਦਾ ਸਿੰਘ ਵੀਰ ਜਿਹੜੀ ਚਿੱਠੀ ਲਿਖਦਾ ਵਜੀਦ ਖਾਨ ਨੂੰ, ਉਸਦੇ ਅੱਖਰ ਕਵੀ ਦੀ ਕਲਮ ਨੇ ਇਉਂ ਬਿਆਨ ਕੀਤੇ ਨੇ।
ਬੰਦਾ ਸਿੰਘ ਬਹਾਦਰ ਜੋ ਦੇ ਚਿੱਠੀ ਲੇਖ ਕਲਾਈ, ਸੂਬਾ ਤੱਕ ਹੈਰਾਨ ਹੋ ਗਿਆ ਕਿਧਰੋਂ ਆਫਤ ਆਈ।
ਓ ਮਾਰੇ ਲਾਲ ਗੁਰਾਂ ਦੇ ਛੋਟੇ ਤੇਰਾ ਠੀਕ ਨੀ ਧੰਦਾ, ਬੰਦਾ ਬਦਲਾ ਲੈਣ ਆ ਗਿਆ ਸੁਣ ਸੂਬਿਆ ਸਰਹੰਦਾ।
ਲਾਲਾਂ ਨੂੰ ਕੰਧਾਂ ਵਿੱਚ ਚਿਣਦਿਆਂ ਲਾਜ ਨੀ ਆਉਂਦੀ ਵੇਖੀ, ਖੁਦੀ ਤਕਬਰੀ ਅੱਤ ਕਰਨ ਤੋਂ ਬਾਜ ਨੀ ਆਉਂਦੀ ਵੇਖੀ।
ਸਰਾਜ ਗੋਡੇ ਲਾਉਣੇ ਤੇਰੇ ਓ ਚੌਦੇ ਦਾ ਚੰਦਾ, ਬੰਦਾ ਬਦਲਾ ਲੈਣ ਆ ਗਿਆ ਸੁਣ ਸੂਬਿਆ ਸਰਹੰਦਾ।
ਮਲੇਰੀ ਦੀ ਨਾ ਮੰਨੀ ਸੁੱਚਾ ਨੰਦ ਅਪਣਾਇਆ, ਸੋਚ ਵਿਚਾਰ ਕੇ ਗੱਲ ਦੀ ਕਿਉਂ ਨਹੀਂ ਚੇਤਾ ਆਇਆ।
ਫੜਕਾ ਤੈਨੂੰ ਸਾਫ ਕਰਾਂਗੇ ਫੇਰ ਅਕਲਦਾਰ ਅੰਦਾ, ਬੰਦਾ ਬਦਲਾ ਲੈਣ ਆ ਗਿਆ ਸੁਣ ਸੂਬਿਆ ਸਰਹੰਦਾ।
ਲਿਖਿਆ ਨਹੀਂ ਕੁਰਾਨ ਚ ਤੁਹਾਡੇ ਬਾਲਾਂ ਨੂੰ ਮਰਵਾਉਣਾ, ਤੂੰ ਸਰਹੰਦ ਚ ਚਾਰ ਦਿਨਾਂ ਦਾ ਅੱਜ ਤੋਂ ਸਮਝ ਪਰਾਉਣਾ।
ਤੈਨੂੰ ਸਮਝ ਉਡੀਕ ਰਿਹਾ ਮਲਿਕ ਮੌਤ ਦਾ ਕੰਧਾ, ਬੰਦਾ ਬਦਲਾ ਲੈਣ ਆ ਗਿਆ ਸੁਣ ਸੂਬਿਆ ਸਰਹੰਦਾ।
ਸਭ ਕੁਝ ਫੇਲ ਕਰਨ ਨੂੰ ਲੈਣ ਦੇੜੋ ਉੱਠੀ, ਦਸਮ ਗੁਰੂ ਦੇ ਹੁਕਮ ਦੇਣ ਤਾਂ ਧਰਤੀ ਕਰ ਦੇ ਪੁੱਠੀ।
ਖਦਮ ਕਲੋਲ ਕਰਾਂਗੇ ਤੇਰੇ ਬੇਗਮ ਜਾਫਰ ਜੰਦਾ, ਬੰਦਾ ਬਦਲਾ ਲੈਣ ਆ ਗਿਆ ਸੁਣ ਸੂਬਿਆ ਸਰਹੰਦਾ।
ਲਾਲ ਦੀ ਗੋਡੀ ਤੇ ਸੀ ਨਾਲ ਖਰੋਚੀ, ਆਪੇ ਰੱਬ ਦਾ ਵੈਰ ਬੜਾਈ ਪਰ ਤੂੰ ਗੱਲ ਨੀ ਸੋਚੀ।
ਟੁੱਟਣ ਲੱਗੋ ਚੜੀ ਪਤੰਗ ਦਾ ਤੰਦਾ, ਬੰਦਾ ਬਦਲਾ ਲੈਣ ਆ ਗਿਆ ਸੁਣ ਸੂਬਿਆ ਸਰਹੰਦਾ।
ਧਾਰੀ ਸਿੰਘ ਗੁਰਾਂ ਦੇ ਸ਼ੇਰਾਂ ਨੂੰ ਜੋ ਟਾਉਂਦੇ, ਬੱਕਰੇ ਖਾਂਦੇ ਜੰਗ ਦੇ ਜਾਣੂ ਤੇਰੇ ਵੱਲ ਨੂੰ ਆਉਂਦੇ।
ਦਸਮ ਗੁਰਾਂ ਦਾ ਸਿੰਘ ਬੈਰਾਗੀ ਪੁਰਿਆ ਬਣ ਕੇ ਬੰਦਾ, ਬੰਦਾ ਬਦਲਾ ਲੈਣ ਆ ਗਿਆ ਸੁਣ ਸੂਬਿਆ ਸਰਹੰਦਾ।
ਜਿੰਨਾ ਦਾ ਮੋਢਾ ਤੇ ਟਾਲਾਂ ਸੁੰਦਰ ਚੀਨੇ ਕੋੜੇ, ਕਾਲ ਦੀਆਂ ਪਰਜਾਈਆਂ ਤੇ ਗਾਂ ਲੱਖਾਂ ਮਾਣ ਤਰੋੜੇ।
ਰਾਂਝਾ ਆਸ਼ਕ ਤੁਰੇ ਅੱਗ ਕੇ ਹੁਣ ਨੀ ਚੜਦਾ ਖੰਡਾ, ਬੰਦਾ ਬਦਲਾ ਲੈਣ ਆ ਗਿਆ ਸੁਣ ਸੂਬਿਆ ਸਰਹੰਦਾ।
ਭੁਲੇਖੇ ਵਿੱਚ ਨਾਰੇ ਜੀ ਤਾਂ ਇਹ ਖਬਰ ਪਹੁੰਚਾਈ, ਕੱਲ ਨੂੰ ਤੇਰੀ ਸਰਹੰਦ ਤੇ ਸਮਝੋ ਆਫਤ ਆਈ।
ਭੰਨ ਦਿਆਂਗੇ ਉਹ ਹਾਥੀ ਦਾ ਦੰਦਾ, ਬੰਦਾ ਬਦਲਾ ਲੈਣ ਆ ਗਿਆ ਸੁਣ ਸੂਬਿਆ ਸਰਹੰਦਾ।
ਤੈਨੂੰ ਰਹਿਣ ਨੀ ਦੇਣਾ ਚੰਗੀ ਨੀਤ ਨੀ ਤੇਰੀ, ਖਬਰਦਾਰ ਹੋ ਫੇਰ ਨਾ ਆਖੀ ਬਦਲੀ ਨੀਤ ਨੀ ਮੇਰੀ।
ਚੜਿਆ ਜੋਗੀ ਨੂੰ ਗੁੱਸਾ ਨਹੀਂ ਬਣਨਾ ਬਖਸ਼ੰਦਾ, ਬੰਦਾ ਬਦਲਾ ਲੈਣ ਆ ਗਿਆ ਸੁਣ ਸੂਬਿਆ ਸਰਹੰਦਾ।
ਜਿਸ ਨੇ ਕੋਈ ਕਰਤੂਤ ਮਾੜੀ ਕੀਤੀ ਹੋਵੇ ਉਸ ਨੂੰ ਆਪਣਾ ਡਰ ਤੇ ਹਮੇਸ਼ ਰਹਿੰਦਾ, ਜੋ ਵੀ ਕਿਸੇ ਨੇ ਕੰਮ ਕੀਤਾ ਹੋਵੇ ਉਸ ਕੰਮ ਦਾ ਬਦਲਾ ਦੇਣ ਲਈ ਉਹਦੀ ਸਜ਼ਾ ਭੁਗਤਣ ਲਈ ਹਰ ਬੰਦੇ ਨੂੰ ਤਿਆਰ ਪੁਰ ਤਿਆਰ ਰਹਿਣਾ ਪੈਂਦਾ। ਵਜੀਦ ਖਾਂ ਵੀ ਬੇਫਿਕਰ ਹੋ ਕੇ ਨਹੀਂ ਸੀ ਬੈਠਾ ਹੋਇਆ, ਉਹ ਜਾਣਦਾ ਸੀ ਕਿ ਵਧਿਆ ਆਉਂਦਾ ਹਰ ਇੱਕ ਦਿਨ ਸਰਹੰਦ ਨੂੰ ਵੀ ਆਪਣੀ ਲਪੇਟ ਵਿੱਚ ਜ਼ਰੂਰ ਲਵੇਗਾ। ਸਿੱਖਾਂ ਦੀ ਚਿੱਠੀ ਪੁੱਜਣ ਤੇ ਉਸਨੇ ਖਾਨਾਂ ਦੀ ਇੱਕ ਮੀਟਿੰਗ ਸੱਦੀ। ਵਜ਼ੀਰ ਖਾਨ ਨੇ ਇੱਕ ਜੋਸ਼ ਭਰੀ ਤਕਰੀਰ ਕੀਤੀ। ਉਸਨੇ ਆਖਿਆ, ਅਸੀਂ ਸ਼ੁਰੂ ਤੋਂ ਲੜਾਈ ਦੇ ਜਾਣੂ, ਕੱਲਾ ਕੱਲਾ ਛਤਰਾ ਖਾ ਜਾਣ ਵਾਲੇ। ਇਹ ਸੁਣ ਕੇ ਖਾਣੇ, ਸਾਡਾ ਮੁਕਾਬਲਾ ਕੀ ਕਰਨਾ ਸਿੱਖਾਂ ਨੇ? ਇਹ ਤਕਰੀਰ ਸੁਣ ਕੇ ਖਾਨ ਅੱਗ ਵਾਂਗ ਭੜਕ ਉੱਠੇ। ਖਾਨਾਂ ਦੇ ਪਾਨਾਂ ਦੇ ਬੀੜੇ ਚੱਬਣੇ ਸ਼ੁਰੂ ਕਰ ਦਿੱਤੇ। ਦੀਨ ਤੋਂ ਮਰਨ ਲਈ ਵਜ਼ੀਰ ਖਾਨ ਨੂੰ ਜਿਵੇਂ ਦਲੇਰੀਆਂ ਦਿੰਦੇ ਹਨ, ਇਹ ਸਮਝ ਨਹੀਂ ਆਉਂਦੀ ਕਿ ਖੁਦਾਵੰਦ ਕਰੀਮ ਨੇ ਜਾਂ ਹਜ਼ਰਤ ਮੁਹੰਮਦ ਸਾਹਿਬ ਨੇ ਇਹਨਾਂ ਨੂੰ ਇਹ ਲਾਰਾ ਕਿਉਂ ਦਿੱਤਾ ਕਿ ਜੇ ਧਰਮ ਯੁੱਧ ਵਿੱਚ ਸਿੱਖਾਂ ਦੇ ਹੱਥੋਂ ਮਰੋਗੇ, ਸਿੱਧੇ ਬਹਿਸ਼ਤੀ ਜਾਓਗੇ, ਉੱਥੇ ਹੂਰਾਂ ਮਿਲਣਗੀਆਂ, ਉੱਥੇ ਅੰਗੂਰਾਂ ਦੀ ਸ਼ਰਾਬ ਤੁਹਾਨੂੰ ਪੀਣ ਵਾਸਤੇ ਮਿਲੇਗੀ। ਜੇ ਅਸੀਂ ਸਿੱਖੀ ਇਤਿਹਾਸ ਨੂੰ ਪੜ੍ਹਦੇ ਹਾਂ, ਜੇ ਅਸੀਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਇਤਿਹਾਸ ਦਾ ਮੁਤਾਲਿਆ ਕਰਦੇ ਹਾਂ, ਕਲਗੀ ਵਾਲੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਏਕਾ ਨਾਰੀ ਜਤੀ ਕਹਾਵੇ, ਉਧਰ ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਨੇ 72 ਹੂਰਾਂ ਮਿਲਣਗੀਆਂ। ਜੇ 2 ਮਿੰਟ ਕਿਆਸ ਕਰੋ ਕਿ ਹੂਰ ਦਾ ਅਰਥ ਇੱਕ ਔਰਤ ਹੈ, ਔਰਤ ਜੇ ਚੰਗੀ ਵੀ ਸਮਝ ਲਈ ਜਾਏ, ਸੋਹਣੀ ਔਰਤ ਸਮਝ ਲਓ, ਚੰਗੀ ਸ਼ਕਲ ਵਾਲੀ ਔਰਤ ਸਮਝ ਲਓ, ਇੱਕ ਔਰਤ ਹੁੰਦੀ ਹੈ ਆਦਮੀ ਕੋਲ, ਉਹ ਆਦਮੀ ਦੀ ਪੇਸ਼ ਨਹੀਂ ਜਾਣ ਦਿੰਦੀ, ਕਦੇ ਕਿਸੇ ਬੱਚੇ ਦਾ ਕੁਝ ਲੈਣ ਵਾਲਾ ਹੁੰਦਾ, ਕਦੇ ਕਿਸੇ ਕੁੜੀ ਦੀ ਫਰਾਕ ਪਾਰਟੀ ਹੁੰਦੀ ਹੈ, ਕਦੇ ਤਨਖਾਹ ਆਉਣ ਵਾਲੀ ਹੁੰਦੀ ਹੈ, ਤੇ ਕੋਈ ਬਿੱਲ ਤਾਰਨ ਵਾਲਾ ਹੁੰਦਾ, ਤੇ ਜਿਹਦੇ ਪੱਲੇ 72 ਪੈ ਜਾਣਗੀਆਂ ਬਈ ਉਹਦਾ ਕੁਝ ਰਹਿਣ ਦੇਣਗੀਆਂ। ਇਉਂ ਜਾਪਦਾ ਹਜ਼ਰਤ ਮੁਹੰਮਦ ਸਾਹਿਬ ਨੇ ਮੁਸਲਮਾਨ ਨੂੰ ਮਰਨ ਵਾਸਤੇ ਹੀ ਇਹ ਦਲੇਰੀ ਦਿੱਤੀ ਹੈ। ਵਜ਼ੀਰ ਖਾਨ ਦੇ ਸਿਪਾਹੀ ਜੋਸ਼ ਵਿੱਚ ਆ ਕੇ ਇਉਂ ਕਹਿ ਰਹੇ ਨੇ, ਸੁਣੋ।
ਬੰਦਾ ਸਿੰਘ ਦੀ ਚਿੱਠੀ ਪੜ੍ਹ ਕੇ ਜੋਸ਼ ਆ ਗਿਆ ਖਾਨਾ ਨੂੰ, ਕਹਿੰਦੇ ਸਾਨੂੰ ਹੋਰ ਨਾ ਵਰਜੋ, ਕੱਢ ਦਿਆਂਗੇ ਜਾਨਾਂ ਨੂੰ।
ਉਹ ਹੱਸ ਕੇ ਕਸਮ ਕੁਰਾਨ ਦੀ ਖਾਦੀ, ਦੀਨ ਤੋਂ ਮਰਨੀਆਂ ਜਾਨਾਂ ਨੇ, ਰੋਰੀ ਦਾ ਮੂੰਹ ਮੋੜ ਦਿਆਂਗੇ, ਖਾਦੀ ਕਸਮ ਜਵਾਨਾਂ ਨੇ।
ਬੰਦਾ ਸਿੰਘ ਦੀ ਚਿੱਠੀ ਪੜ੍ਹ ਕੇ ਜੋਸ਼ ਆ ਗਿਆ ਖਾਨਾਂ ਨੂੰ, ਸਾਰੇ ਕਹਿਣ ਸਵਾਲ ਕਹਿੰਦੇ ਸਾਨੂੰ ਹੋਰ ਨਾ ਵਰਜੋ, ਕੱਢ ਦਿਆਂਗੇ ਜਾਨਾਂ ਨੂੰ।
ਉਹ ਹੱਸ ਕੇ ਕਸਮ ਕੁਰਾਨ ਦੀ ਖਾਦੀ, ਦੀਨ ਤੋਂ ਮਰਨੀਆਂ ਜਾਨਾਂ ਨੇ, ਬੈਰੀ ਦਾ ਮੂੰਹ ਮੋੜ ਦਿਆਂਗੇ, ਖਾਦੀ ਕਸਮ ਜਵਾਨਾਂ ਨੇ।
ਕੱਲਾ ਕੱਲਾ ਛਤਰਾ ਖਾ ਕੇ ਪੀ ਕੇ ਜਾਮ ਸੁਰਾਂਗਾਂ ਵੇ, ਮਾਰ ਕੇ ਬੂਥੇ ਭੰਨ ਦਿਆਂਗੇ, ਓਏ ਕੁਣਕੇ ਖਾਣਿਆਂ ਪਾਈਆਂ ਵੇ।
ਜੇਠ ਜਵਾਨੀ ਚੜਿਆ ਮੰਗੀ ਔੜ ਵੜਾਨਾਂ ਨੇ, ਬੈਰੀ ਦਾ ਮੂੰਹ ਮੋੜ ਦਿਆਂਗੇ, ਖਾਦੀ ਕਸਮ ਜਵਾਨਾਂ ਨੇ।
ਚੱਬ ਰਹੇ ਪਾਨਾਂ ਦੇ ਬੀੜੇ, ਚੱਬ ਰਹੇ ਪਾਨਾਂ ਦੇ ਬੀੜੇ, ਅੱਖੋਂ ਅੱਗ ਵਰਾਉਂਦੇ ਸੀ ਬੰਦਾ ਸਿੰਘ ਰੇ ਸੂਰਮਿਆਂ ਤੇ, ਟੁੱਟ ਕੇ ਪੈਣਾ ਚਾਹੁੰਦੇ ਸੀ।
ਧਰਮ ਨੂੰ ਰਹਿਣ ਨਹੀਂ ਦੇ। ਜ਼ੁਲਮ ਜਵਾਨਾਂ ਰੇ
ਜਾ ਅਲੀ ਹੈਦਰ ਹੋ ਹਾਜ਼ਰ ਜਾ ਅਲੀ ਹੈਦਰ ਹੋ ਹਾਜ਼ਰ ਰੋਕ ਦੀਏ ਹੜ ਚੜਿਆਂ ਨੂੰ ਜਿੰਨਾ ਪਾਰ ਚਨਾ ਤੋਂ ਜਾਣਾ ਉਹ ਨਹੀਂ ਟਣਕਾਉਂਦੇ ਖੜਿਆਂ ਨੂੰ ਮੂਰੇ ਮੌਤ ਵਿਚੋਲੀ ਵੇ ਲੋੜ ਪਈ ਲਿਖ ਦੇਣਗੇ ਜੋਗੀ ਸਾਕੇ ਖੂਨੀ ਹੋਲੀ ਵੇ
ਗੁਰਮੁਖ ਕਿਲ ਮੁਤਾਜ ਹੁਸਨ ਦੇ ਆਗੂ ਦਲ ਦੀਆਂ ਸ਼ਾਨਾਂ ਨੇ ਵੈਰੀ ਦਾ ਮੂੰਹ ਮੋੜ ਦਿਆਂਗੇ ਖਾਦੀ ਕਸਮ ਜਵਾਨਾਂ ਨੇ
ਜਿਹੜੇ ਤਨਖਾਹ ਲੈਂਦੇ ਸਨ ਜਿਹੜੇ ਸਾਬਤ ਸਾਬਤ ਛਤਰਾ ਖਾਂਦੇ ਸਨ ਜਿਹੜੇ ਰੋਜ਼ ਮੁਸ਼ਕਤਾਂ ਕਰਦੇ ਸਨ ਘੋੜ ਦੌੜਾਂ ਕਰਦੇ ਸਨ ਉਹਨਾਂ ਨੇ ਆਪਣੇ ਜਰਨੈਲ ਨੂੰ ਆਪਣੇ ਹਾਕਮ ਨੂੰ ਦਲੇਰੀ ਦੇ ਕੇ ਆਖਿਆ ਫਿਕਰ ਨਾ ਕਰੋ। ਜਦੋਂ ਅਸੀਂ ਤਾਰੀਖ ਪੜ੍ਹਦੇ ਹਾਂ ਭਈ ਲੁਟੇਰੇ ਜਿਹੜੇ ਲੁੱਟਦੇ ਸਨ ਉਹਨਾਂ ਦਾ ਖਾਣਾ ਛਤਰੇ ਉਹਨਾਂ ਦਾ ਖਾਣਾ ਬੱਕਰੇ ਤੇ ਜਿਹੜੇ ਦੇਸ਼ ਨੂੰ ਲੁੱਟਦੇ ਸਨ ਇਹਨਾਂ ਦਾ ਖਾਣਾ ਮੂੰਗੀ ਦੀ ਦਾਲ ਇਹਨਾਂ ਦਾ ਖਾਣਾ ਹਰੀ ਸਬਜ਼ੀ। ਭਈ ਕਈ ਆਦਮੀ ਅੱਜ ਵੀ ਵੇਖੇ ਨੇ ਆਖਣਗੇ ਕਾਕਾ ਕਿਤੇ ਆਂਡੇ ਨੂੰ ਹੱਥ ਨਾ ਲਾਵੀ ਖੋਰੇ ਆਂਡੇ ਚੋਂ ਕਰੰਟ ਪਵੇ ਕਾਕਾ ਬਜੇ ਕੇ ਨਾ ਬਜੇ। ਉਹ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਖੁਰਾਕਾਂ ਦਿੱਤੀਆਂ ਬੱਕਰੇ ਛਕੋ ਅੱਜ ਵੀ ਫੌਜਾਂ ਵਿੱਚ ਜਿਨ੍ਹਾਂ ਨੂੰ ਲੜਾਈ ਵਾਸਤੇ ਤਿਆਰ ਰੱਖਣਾ ਜਿਨ੍ਹਾਂ ਨੂੰ ਮੌਤ ਲਈ ਤਿਆਰ ਰੱਖਣਾ ਉਹਨਾਂ ਨੂੰ ਹਫ਼ਤੇ ਵਿੱਚ ਦੋ ਵਾਰਾਂ ਡਲੇ ਛਕਾਏ ਜਾਂਦੇ ਨੇ। ਨਿਹੰਗ ਸਿੰਘ ਡਲੇ ਮਹਾਂਪ੍ਰਸ਼ਾਦ ਨੂੰ ਕਹਿੰਦੇ ਨੇ। ਇਹ ਸੂਬੇ ਦੀ ਸੁਣ ਕੇ ਗੱਲ ਸਾਰੇ ਤਿਆਰਪੁਰ ਤਿਆਰ ਹੋ ਗਏ। ਇਹਨਾਂ ਆਖਿਆ ਹੁਕਮ ਦਿਓ ਕੱਲਾ ਕੱਲਾ ਬੰਦਾ ਦਸਾਂ ਦਸਾਂ ਸਿੱਖਾਂ ਨੂੰ ਫੜ ਕੇ ਜ਼ਮੀਨ ਤੇ ਰੋਲ ਦਿਆਂਗੇ। ਇੱਕ ਸੂਈਆ ਵਜੀਦ ਖਾਨ ਨੇ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚੋਂ ਖਬਰ ਲੈਣ ਵਾਸਤੇ ਭੇਜਿਆ। ਇਹ ਭੇਸ ਬਦਲ ਕੇ ਗਿਆ, ਇਹਨੇ ਸਿੱਖਾਂ ਦੀਆਂ ਤਿਆਰੀਆਂ ਵੇਖੀਆਂ, ਸਿੱਖਾਂ ਦੇ ਘੋੜੇ ਦੌੜਦੇ ਵੇਖੇ, ਸਿੱਖ ਖੁਸ਼ੀ ਖੁਸ਼ੀ ਜੰਗ ਵਾਸਤੇ ਤਿਆਰ ਹੁੰਦੇ ਵੇਖੇ। ਇਹਨੇ ਆਣ ਕੇ ਸੂਬਾ ਵਜੀਦ ਖਾਨ ਨੂੰ ਜਿਵੇਂ ਡਾਇਰੀ ਦਿੱਤੀ ਇਸ ਦਾ ਹਵਾਲਾ ਇਸੇ ਕੈਸਟ ਦੇ ਦੂਸਰੇ ਪਾਸੇ ਇਉਂ ਸ਼ੁਰੂ ਕੀਤਾ ਜਾ ਰਿਹਾ, ਸੁਣੋਗੇ। ਦੂਜੇ ਪਾਸੇ ਚਿੱਠੀ ਲਿਖਣ ਤੋਂ ਬਾਅਦ ਬੰਦਾ ਸਿੰਘ ਨੇ ਖਾਲਸੇ ਨੂੰ ਤਿਆਰੀ ਦਾ ਹੁਕਮ ਦਿੱਤਾ। ਸਿੰਘ ਕਹਿਰੀ ਸ਼ਹਿਰ ਤੇ ਹੱਲਾ ਬੋਲਣ ਲਈ ਬਹੁਤ ਉਤਾਵਲੇ ਸਨ। ਉਹ ਵਜ਼ੀਰ ਖਾਂ ਦੇ ਬਾਲ ਬੱਚੇ ਤੜਫਦੇ ਵੇਖਣਾ ਚਾਹੁੰਦੇ ਸਨ। ਸਿੰਘਾਂ ਦੇ ਚਿਹਰੇ ਮਸਾਲਾਂ ਵਾਂਗ ਜਾਗ ਰਹੇ ਸਨ। ਹਰ ਇੱਕ ਸੂਰਮਾ ਪਾਪੀ ਤੋਂ ਬਦਲਾ ਲੈਣ ਲਈ ਕਾਲਾ ਪੈ ਰਿਹਾ ਸੀ। ਇਹ ਸਿੰਘਾਂ ਦੀ ਤਿਆਰੀ ਦੀ ਸਾਰੀ ਰਿਪੋਰਟ ਲੈ ਕੇ ਇੱਕ ਸੂਈਆ ਵਜ਼ੀਰ ਖਾਨ ਕੋਲ ਪਹੁੰਚਿਆ। ਉਸ ਨੇ ਜੋ ਡਾਇਰੀ ਸੂਬੇ ਨੂੰ ਦਿੱਤੀ ਉਸ ਦਾ ਵੇਰਵਾ ਇਉਂ ਬਿਆਨ ਕੀਤਾ ਜਾ ਰਿਹਾ।
ਆਖਿਆ ਉਹ ਜਸੂਸ ਨੇ ਸੂਬੇ ਨੂੰ ਜਾ ਕੇ ਉਹ ਜਾਪੇ ਜੋ ਹੁਣੇ ਹੀ ਪੈ ਚੱਲੇ ਤਾਂ ਕੇ
ਜਾਪੇ ਦਸਾਂ ਤੇ ਉਹ ਕੱਲਾ ਕੱਲਾ ਰੋਗ ਨੀ ਹੋਣਾ ਖਾਨ ਜੀ ਉਹ ਸਿੰਘਾਂ ਦਾ ਹੱਲਾ।
ਆਖਿਆ ਉਹ ਜਸੂਸ ਨੇ ਸੂਬੇ ਨੂੰ ਜਾ ਕੇ ਉਹ ਜਾਪੇ ਜੋ ਹੁਣੇ ਹੀ ਪੈ ਚੱਲੇ ਤਾਂ ਕੇ
ਜਾਪੇ ਦਸਾਂ ਤੇ ਉਹ ਕੱਲਾ ਕੱਲਾ ਰੋਗ ਨੀ ਹੋਣਾ ਖਾਨ ਦੀ ਉਹ ਸਿੰਘਾਂ ਦਾ ਹੱਲਾ।
ਉਹ ਕਹਿੰਦੇ ਖਾਨ ਛੱਡਣਾ ਛੱਡਣ ਜੰਕਾਰੇ ਮਰਨੋਂ ਡਰਦੇ ਦਿਸਣ ਨਾ ਮਰ ਜੂੜੇ ਸਾਰੇ
ਮਹਾਰਾ ਜਾਪਦਾ ਉਹ ਸਿੰਘਾਂ ਦਾ ਪੱਲਾ ਰੋਗ ਨੀ ਹੋਣਾ ਖਾਨ ਦੀ ਉਹ ਸਿੰਘਾਂ ਦਾ ਹੱਲਾ।
ਮੁੱਛਾਂ ਫਰੀਅਰ ਵਰਗੀਆਂ ਤੇ ਨੇਤਰ ਗਹਿਰੇ ਕਾਲ ਬਲੀ ਦੇ ਚੀ ਉਹਨਾਂ ਦੇ ਬਹਿਰੇ
ਰੋਗ ਨੀ ਹੋਣਾ ਖਾਨ ਦੀ ਉਹ ਸਿੰਘਾਂ ਦਾ ਹੱਲਾ।
ਛੇ ਛੇ ਤੇ ਗਾਂਗਲਾਂ ਵਿੱਚ ਮਰ ਆਏ ਸੰਜੋਆ ਛੇ ਛੇ ਤੇ ਗਾਂਗਲਾਂ ਵਿੱਚ ਮਰ ਆਏ ਸੰਜੋਆ ਅੱਲਾ ਜਾਮਨ ਤੁਸਾਂ ਤੋਂ ਨਾ ਗੱਲ ਲੁਕੋਵਾ
ਕਰਤ ਵੀ ਉਹਨਾਂ ਦੇ ਮਰ ਹੁੰਦਾ ਚੱਲਾ ਰੋਗ ਨੀ ਹੋਣਾ ਖਾਨ ਦੀ ਉਹ ਸਿੰਘਾਂ ਦਾ ਹੱਲਾ।
ਸੱਚ ਖੁਰਾ ਦੀ ਕਸਮ ਜੇ ਨਹੀਂ ਮਰਨੋਂ ਡਰਦੇ ਮੈਨੂੰ ਸੱਚਮੁੱਚ ਜਾਪਦੇ ਤੇ ਜਾਂ ਤੇ ਤਰਦੇ
ਲੜਕੇ ਮਰਨਾ ਉਹਨਾਂ ਦਾ ਰਿਵਾਜ ਵੱਲਾ ਰੋਗ ਨੀ ਹੋਣਾ ਖਾਨ ਦੀ ਉਹ ਸਿੰਘਾਂ ਦਾ ਹੱਲਾ।
ਚੀਜ਼ ਟਕੇ ਦੀ ਵੰਡ ਕੇ ਉਹ ਸਾਰੇ ਖਾਂਦੇ, ਖਾਨ ਵਜ਼ੀਰ ਨੀ ਛੱਡਣਾ ਉਹ ਸਾਰੇ ਆਂਦੇ।
ਸਾਸ ਸੋਨਾ ਜਾਵਦੇ ਵਿੱਚ ਦਿਸੇ ਨਾ ਰੱਲਾ, ਰੋਗ ਨੀ ਹੋਣਾ ਖਾਨ ਦੀ ਉਹ ਸਿੰਘਾਂ ਦਾ ਹੱਲਾ।
ਕਰੋ ਤਿਆਰੀ ਖਾਨ ਜੀ ਜੋ ਮਰਜ਼ੀ ਤੁਹਾਡੀ, ਕਾਮਯਾਬ ਨਾ ਹੋ ਗਏ ਪੱਕੀ ਰਹਿ ਸਾਡੀ।
ਗੁਰਮੁਖ ਸ਼ੌਂਕੀ ਜੋਗਿਆ ਨਾ ਸਮਝਣ ਗੱਲਾਂ, ਰੋਗ ਨੀ ਹੋਣਾ ਖਾਨ ਦੀ ਉਹ ਸਿੰਘਾਂ ਦਾ ਹੱਲਾ।
ਜਿਸ ਵੇਲੇ ਵਜੀਦ ਖਾਨ ਨੂੰ ਇਹ ਖਬਰ ਸੁਣੀ, ਇਹ ਪੂਰੀ ਤਿਆਰੀ ਕਰਨ ਲੱਗਾ। ਇਧਰ ਸਰਹੰਦ ਤੋਂ 12 ਕੋਹ ਦੂਰ ਚੱਪੜ ਚਿੜੀ ਦੀ ਤਰਤ ਤੇ ਵਜੀਦ ਖਾਨ ਦੀਆਂ ਫੌਜਾਂ ਦਾ ਸਭ ਦਲ ਇਕੱਠਾ ਹੋ ਕੇ ਪਹੁੰਚਣ ਲਈ ਤਿਆਰ ਹੋ ਗਿਆ। ਸਭ ਸਰਦਾਰ, ਗਾਜੀ, ਜਰਨੈਲ, ਫੌਜਦਾਰ ਇਕੱਠੇ ਹੋ ਕੇ ਮੈਦਾਨ ਵਿੱਚ ਆਣ ਉਤਰੇ। ਇੱਕ ਪਾਸੇ ਗਾਜੀ, ਇੱਕ ਪਾਸੇ ਮਲੇਰੀਏ, ਵਿਚਕਾਰ ਵਜੀਦ ਖਾਨ ਹਾਥੀ ਤੇ ਬੈਠਾ। ਕਹਿੰਦੇ ਨੇ ਸੁੱਚਾ ਨੰਦ ਨੇ ਆਪਣਾ ਇੱਕ ਬੰਦਾ ਖਾਸ ਫੌਜ ਦੇ ਕੇ ਇਸ ਲਈ ਭੇਜਿਆ ਕਿ ਜਿਸ ਵੇਲੇ ਲੜਾਈ ਸ਼ੁਰੂ ਹੋਵੇਗੀ ਕਿਸੇ ਢੰਗ ਨਾਲ ਤੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਤਲ ਕਰਨਾ ਹੈ। ਬਹਾਨਾ ਉਹਨੇ ਇਹ ਲਾਇਆ ਕਿ ਮੈਂ ਵਜੀਦ ਖਾਨ ਨਾਲ ਰੁੱਸ ਕੇ ਆਇਆ ਹਾਂ, ਮੈਂ ਤੁਹਾਡੀ ਮਦਦ ਵਾਸਤੇ ਆਇਆ ਹਾਂ, ਮੈਂ ਇਸ ਲਈ ਆਇਆ ਹਾਂ ਕਿ ਮੈਂ ਸਿੱਖੀ ਦੀ ਸ਼ਾਨ ਵਧਾਉਣ ਲਈ, ਆਪਣੇ ਵੱਡ ਵਡੇਰਿਆਂ ਦੀਆਂ ਕੀਤੀਆਂ ਕਰਤੂਤਾਂ ਤੇ ਘੱਟਾ ਪਾਉਣ ਲਈ ਸਿੱਖੀ ਦੀ ਸੇਵਾ ਕਰ ਸਕਾਂ। ਉਧਰ ਬੰਦਾ ਸਿੰਘ ਨੇ ਆਪਣੇ ਸੂਰਮਿਆਂ ਨੂੰ ਵੰਗਾਰ ਕੇ ਆਖਿਆ, ਕਲਗੀ ਧਰ ਦਿਓ ਵੀਰ ਸਪੁੱਤਰੋ, ਛੋਟੇ ਸਾਹਿਬਜ਼ਾਦਿਆਂ ਦਾ ਖੂਨ ਸਾਨੂੰ ਵੰਗਾਰ ਰਿਹਾ ਹੈ। ਜਿਸ ਪਾਪੀ ਨੇ ਦੋ ਮਸੂਮ ਬੱਚੇ ਨੀਹਾਂ ਵਿੱਚ ਚਿਣਵਾ ਦਿੱਤੇ ਉਹ ਜਿਉਂਦਾ ਨਾ ਰਹੇ। ਇਸ ਦੇ ਨਾਲ ਹੀ ਲੋਭੀ ਸੁੱਚਾ ਨੰਦ ਵੀ ਬਚ ਕੇ ਨਾ ਨਿਕਲੇ। ਆਪੋ ਆਪਣੇ ਸ਼ਸਤਰ ਸਾਂਭੋ, ਸਰਹੰਦ ਸ਼ਹਿਰ ਦੀ ਇੱਟ ਨਾਲ ਇੱਟ ਖੜਕਾ ਦਿਓ, ਪਾਪੀਆਂ ਨੂੰ ਕੀਤੀਆਂ ਦੇ ਫਲ ਭੁਗਤਾ ਦਿਓ, ਰਣ ਵਿੱਚ ਐਸੇ ਹੱਥ ਵਿਖਾਓ ਕਿ ਵੈਰੀਆਂ ਨੂੰ ਕੀਤੇ ਗੁਨਾਹ ਯਾਦ ਆ ਜਾਣ। ਸਿੱਖ ਕੌਮ ਦੇ ਅਣਖੀਲੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਮਰ ਜੂੜਿਆਂ ਦੀ ਕੌਮ ਨੂੰ ਇਉਂ ਵੰਗਾਰਿਆ, ਸੁਣੋ।
ਬੰਦਾ ਸਿੰਘ ਨੇ ਮੁਛ ਨੂੰ ਤਾ ਦੇ ਕੇ, ਬੰਦਾ ਸਿੰਘ ਨੇ ਮੁਛ ਨੂੰ ਤਾ ਦੇ ਕੇ ਕਿਆ, ਨਿੱਤ ਦੀ ਕਲੇ ਨੂੰ ਮਕਾਓ ਸਿੰਘੋ।
ਵੈਰ ਲੈਣਾ ਸਾਹਿਬ ਜਾਤਿਆਂ ਦਾ ਆਪਾ, ਵੈਰ ਲੈਣਾ ਸਾਹਿਬ ਜਾਤਿਆਂ ਦਾ, ਸਭ ਨੂੰ ਕੀਤੀ ਦਾ ਫਲ ਭੁਗਤਾਓ ਸਿੰਘੋ।
ਬੰਦਾ ਸਿੰਘ ਨੇ ਮੁਛ ਨੂੰ ਤਾ ਦੇ ਕੇ, ਬੰਦਾ ਸਿੰਘ ਨੇ ਮੁਛ ਨੂੰ ਤਾ ਦੇ ਕੇ ਕਿਆ, ਨਿੱਤਲੀ ਕਲੇ ਨੂੰ ਮਕਾਓ ਸਿੰਘੋ।
ਵੈਰ ਲੈਣਾ ਸਾਹਿਬ ਜਾਦਿਆਂ ਦਾ ਆਪਾ, ਵੈਰ ਲੈਣਾ ਸਾਹਿਬ ਜਾਦਿਆਂ ਦਾ, ਸਭ ਨੂੰ ਕੀਤੀ ਦਾ ਫਲ ਭੁਗਤਾਓ ਸਿੰਘੋ।
ਚੱਲਦੇ ਨੇ ਵਾਰ ਵੈਰੀਆਂ ਦਾ ਵਿਰਲੇ, ਚੱਲ
ਬਰਾ ਸਿੰਘ
ਪਾਪੀ ਗੰਗੂ ਨੇ ਕੈਰ ਕਮਾਏ ਜਿਹੜੇ ਪਾਪੀ ਗੰਗੂ ਨੇ ਕੈਰ ਕਮਾਏ ਜਿਹੜੇ ਉਹਨੂੰ ਵੈੜ ਕਵੇ ਪਿੱਛੇ ਪਾਓ ਸਿੰਘੋ ਵੱਜ ਕੇ ਪੈਰਾਂ ਤੇ ਜਾਨ ਕਲੇ ਅਸੀਂ ਧਰਮ ਦੀ ਤੇਗ ਚਲਾਓ ਸਿੰਘੋ
ਜੋਗੀ ਕੱਟ ਕੇ ਪੰਜ ਸਾਰਾ ਹੰਦ ਲੈ ਲੋ ਜੋਗੀ ਕੱਟ ਕੇ ਪੰਜ ਸਾਰਾ ਹੰਦ ਲੈ ਲੋ ਸ਼ੌਂਕੀ ਗੁਰਮੁਖਾਂ ਦੇ ਗੀਤ ਗਾਓ ਸਿੰਘੋ
ਬੰਦਾ ਸਿੰਘ ਬਹਾਦਰ ਆਪਣੇ ਸੂਰਮਿਆਂ ਨੂੰ ਮਾਰਨ ਮਰਨ ਦੀ ਤਾਰਨ ਲਈ ਪ੍ਰੇਰ ਰਿਹਾ ਸੀ, ਦਲੇਰੀਆਂ ਦੇ ਰਿਹਾ ਸੀ। ਸਿੱਖ ਸਦਾ ਆਪਣੇ ਆਗੂ ਦਾ ਹੁਕਮ ਮੰਨਦੇ ਹਨ। ਸਿੱਖ ਇੱਕੇ ਚੀਜ਼ ਤੇ ਕਾਮਯਾਬ ਰਿਹਾ ਕਿ ਆਪਣੇ ਲੀਡਰ ਦੇ ਹੁਕਮ ਵਿੱਚ ਡਿਸਿਪਲਿਨ ਵਿੱਚ ਪੂਰਾ ਉਤਰਿਆ। ਬੰਦਾ ਸਿੰਘ ਨੇ ਆਖਿਆ, ਖਾਲਸਾ ਜੀ ਜਿਹੜੇ ਵਜੀਦ ਖਾਨ ਨੇ ਸਾਹਿਬਜ਼ਾਦੇ ਕਤਲ ਕਰਾਏ ਨੇ ਉਹਦਾ ਇੱਕ ਇੱਕ ਜੀ ਕਤਲ ਕਰਨਾ, ਕਿਸੇ ਨੂੰ ਮੁਆਫ ਨਹੀਂ ਕਰਨਾ। ਵਜੀਦ ਖਾਨ ਨੂੰ ਵੈੜਕਿਆਂ ਦੇ ਪਿੱਛੇ ਪਾ ਕੇ ਸ਼ਹਿਰ ਦੇ ਚਾਰ ਚੁਫੇਰੇ ਫੇਰਨਾ। ਜਿਹਨ ਸਾਡੇ ਗੁਰੂ ਦੇ ਲਾਲਾਂ ਨੂੰ, ਨੰਨਿਆਂ ਨੰਨਿਆਂ ਬੱਚਿਆਂ ਨੂੰ, ਸੁੰਦਰ ਸੋਹਣੀਆਂ ਸ਼ਕਲਾਂ ਨੂੰ ਨੀਹਾਂ ਵਿੱਚ ਚਿਣਿਆ, ਉਸ ਨੂੰ ਜਿਉਂਦਾ ਨਹੀਂ ਰਹਿਣ ਦੇਣਾ। ਕਲਗੀਆਂ ਵਾਲੇ ਦੇ ਲਾਡਲੇ ਬਹਾਦਰ ਫੁਰਤੀਆਂ ਨਾਲ ਤਿਆਰੀਆਂ ਕਰ ਰਹੇ ਸਨ, ਲੜਨ ਵਾਸਤੇ ਵਿਉਂਤਾਂ ਬਣਾ ਰਹੇ ਸਨ। ਦੂਸਰੇ ਪਾਸੇ ਵਜੀਦ ਖਾਨ ਦੇ ਗਾਜੀ, ਜਿਨ੍ਹਾਂ ਦੇ ਦੇਗਾ ਦੇਗਾ ਜਿਹੜੇ ਸਿਰ, ਜਿਨ੍ਹਾਂ ਦੇ ਦਿਆਂ ਵਰਗੇ ਕੱਦ, ਜਿਨ੍ਹਾਂ ਦੀਆਂ ਖਨੋਟਾਂ ਵਰਗੀਆਂ ਅੱਖਾਂ, ਸਾਬਤ ਸਾਬਤ ਮੁਰਗਾ ਖਾਣ ਵਾਲੇ ਗਾਜੀ ਆਪਣੇ ਇਸ਼ਮ ਨੂੰ ਧਿਆ ਕੇ, ਆਪੋ ਆਪਣੇ ਇਲਮ ਨੂੰ ਧਿਆ ਕੇ ਜਿਵੇਂ ਤਿਆਰੀ ਕਰ ਰਹੇ ਸਨ, ਜਿਵੇਂ ਉਹ ਗੱਪਾਂ ਮਾਰ ਰਹੇ ਸਨ, ਉਸਦਾ ਵੇਰਵਾ ਇਸ ਸ਼ੇਰ ਵਿੱਚ ਇਉਂ ਕੀਤਾ ਜਾ ਰਿਹਾ, ਸੁਣੋ।
ਕਾਲੀ ਕਈ ਬਾਹਿਸ਼ਤ ਦੀਆਂ ਲੈਣ ਹੂਰਾ ਕਾਲੀ ਕਈ ਬਾਹਿਸ਼ਤ ਦੀਆਂ ਲੈਣ ਹੂਰਾ ਤੁਰੇ ਮੌਤ ਦੇ ਖਾਰੇ ਤੇ ਨਾ ਨਾ ਗਏ
ਰੋਕਣਾ ਏ ਹੱਲਾ ਖਾਲਸੇਰਾ ਕਹਿੰਦੇ ਰੋਕਣਾ ਏ ਹੱਲਾ ਖਾਲਸੇਰਾ ਤਿਆਰ ਹੋ ਗਾਰੀ ਕਸਮਾ ਖਾ ਖਾ ਗਏ
ਕਈ ਬਾਹਿਸ਼ਤ ਦੀਆਂ ਲੈਣ ਹੂਰਾਂ ਕਾਰੀ ਕਈ ਬਾਹਿਸ਼ਤ ਦੀਆਂ ਲੈਣ ਹੂਰਾਂ ਤੁਰੇ ਮੌਤ ਦੇ ਖਾਰੇ ਤੇ ਨਾ ਨਾ ਗਏ
ਰੋਕਣਾ ਏ ਹੱਲਾ ਖਾਲਸੇਰਾ ਕਹਿੰਦੇ ਰੋਕਣਾ ਏ ਹੱਲਾ ਖਾਲਸੇਰਾ ਤਿਆਰ ਹੋ ਗਾਰੀ ਕਸਮਾ ਖਾ ਖਾ ਗਏ
ਕਹਿੰਦੇ ਜਿੱਤ ਨਹੀਂ ਸਿੰਘਾਂ ਨੂੰ ਜਿੱਤਣ ਦੇਣੀ ਕਹਿੰਦੇ ਜਿੱਤ ਨਹੀਂ ਸਿੰਘਾਂ ਨੂੰ ਜਿੱਤਣ ਦੇਣੀ ਤੀਰ ਰੋਕਾਂਗੇ ਛਾਤੀਆਂ ਡਾ ਡਾ ਕੇ
ਜਿੱਤ ਗਏ ਆਉਣੇ ਨੇ ਦੌਰ ਦੁੱਲੇ ਜਿੱਤਾਂ ਜਿੱਤ ਗਏ ਆਉਣੇ ਨੇ ਦੌਰ ਦੁੱਲੇ ਤੋਰੇ ਭਾਬੀਆਂ ਨੇ ਸੁਰਮਾ ਪਾ ਪਾ ਕੇ
ਵਾਸਤੇ ਦੀਨ ਦੇ ਨਾਮ ਉੱਤੇ ਨਾਮ ਉੱਤੇ ਮਰਨਾ ਵਾਸਤੇ ਦੀਨ ਦੇ ਨਾਮ ਉੱਤੇ ਯਾਰ ਯਾਰਾਂ ਕੱਢੇ ਘਰੋਂ ਜਾ ਜਾ ਕੇ
ਦੂਜੇ ਪਾਸੇ ਗੁਰਦੇਵ ਦੇ ਖਾਲਸੇ ਨੇ ਖਾਲਸੇ ਨੇ ਦੂਜੇ ਪਾਸੇ ਗੁਰਦੇਵ ਦੇ ਖਾਲਸੇ ਨੇ ਖੰਡੇ ਚੁੰਮਣ ਧਾਰ ਤੇ ਲਾ ਲਾ ਕੇ
ਨੇਤਰ ਸਿੰਘਾਂ ਦੇ ਕਿਸੇ ਲੋਹਾਰ ਬੱਚੇ ਲੋਹਾਰ ਬੱਚੇ ਨੇਤਰ ਸਿੰਘਾਂ ਦੇ ਕਿਸੇ ਲੋਹਾਰ ਬੱਚੇ ਕੱਢੇ ਆਰ ਨੂੰ ਜਾਪਦੇ ਤਾ ਤਾ ਗਏ
ਕਲਗੀ ਵਾਲੇ ਦੇ ਸ਼ੇਰ ਦੇ ਲੇਰ ਪੁੱਤਰ ਕਲਗੀ ਵਾਲੇ ਦੇ ਸ਼ੇਰ ਦੇ ਲੇਰ ਪੁੱਤਰ ਚਾ ਮਰਨ ਦਾ ਦੱਸ ਦੇ ਗਾ ਜਾ ਕੇ
ਅਸੀਂ ਦੱਸਦਾ ਰੋਗ ਮੁਸ਼ਹਿਰਿਆਂ ਦਾ ਮੁਸ਼ਹਿਰਿਆਂ ਦਾ ਹੈ ਸੀ ਦੱਸਦਾ ਰੋਗ ਮੁਸ਼ਹਿਰਿਆਂ ਦਾ ਫਣੀਅਰ ਤਿਆਰ ਬੈਠੇ ਵੱਟ ਖਾ ਖਾ ਕੇ
ਜੋ
ਚੱਪੜ ਚਿੜੀ ਦੀ ਧਰਤ ਉੱਤੇ ਦੋਹਾਂ ਦਲਾਂ ਦਾ ਪਿੜ ਪਿਆ। ਇਹ ਗੱਲ 25 ਜੇਠ ਸੰਮਤ 1767 ਬਿਕਰਮੀ 22 ਮਈ 1710 ਈਸਵੀ ਦੀ ਹੈ। ਵਜ਼ੀਰ ਖਾਂ ਨੇ ਤੋਪਖਾਨੇ ਨੂੰ ਹੁਕਮ ਦਿੱਤਾ, ਆਵਾਜ਼ਾਂ ਨੇ ਧਰਤੀ ਕੰਬਾ ਦਿੱਤੀ, ਨਾਲ ਹੀ ਵਜ਼ੀਰ ਖਾਂ ਨੇ ਹਾਥੀਆਂ ਦੀ ਕੰਧ ਅੱਗੇ ਵਧਾ ਦਿੱਤੀ। ਮੁਕਾਬਲੇ ਤੇ ਸਰਦਾਰ ਬਾਜ ਸਿੰਘ ਨੇ ਹੱਲਾ ਬੋਲ ਦਿੱਤਾ, ਸੂਰਮੇ ਜੰਕਾਰੇ ਛੱਡ ਕੇ ਵੈਰੀ ਤੇ ਟੁੱਟ ਪਏ, ਮਲੇਰੀਏ ਮਝੈਲਾਂ ਦੇ ਟਾਕਰੇ ਤੇ ਆਣ ਡਟੇ। ਸੂਰਮਿਆਂ ਸਿੰਘਾਂ ਨੇ ਆਹੂ ਲਾ ਦਿੱਤੇ, ਜੋ ਜੋਧੇ ਨਾਲ ਬਾਬਾ ਜੀ ਨੂੰ ਕਤਲ ਕਰਨ ਆਏ ਸੀ ਜੱਟ ਹੈਰਾਨ ਹੋ ਗਏ। ਇਸ ਦੇ ਨਾਲ ਹੀ ਮਲਵਈਆਂ ਨੇ ਗਾਜ਼ੀਆਂ ਤੇ ਹੱਲਾ ਬੋਲ ਦਿੱਤਾ, ਜਿਵੇਂ ਸੂਰਮੇ ਵੱਧ ਵੱਧ ਕੇ ਤੇਗਾਂ ਮਾਰਦੇ ਸੀ। ਉਸ ਦਾ ਵਰਣਨ ਇਉਂ ਕੀਤਾ ਜਾ ਰਿਹਾ ਹੈ, ਸੁਣੋ।
ਜਦੋਂ ਜੰਗੀ ਨਗਾਰੇ ਤੇ ਚੋੜ ਲੱਗੀ, ਇੱਕ ਦੂਸਰੇ ਨੂੰ ਜੋਰੇ ਢਾਉਣ ਪੈ ਗਏ, ਨਾਗਾਂ ਵਾਂਗਰਾਂ ਕੁੰਡ ਮੁਸ਼ਹਿਰਿਆਂ ਦੇ ਤਾਰ ਨਿੰਦਰਾ ਭਾਜੀਆਂ ਲਾਉਣ ਪੈ ਗਏ।
ਸੰਗਲਾਂ ਵਿੱਚ ਗਾਲੀਆਂ ਨੇ, ਇੱਧਰ ਸਿੰਘ ਵੀ ਧਨੀ ਤਲਵਾਰ ਦੇ ਸੀ, ਫੇਰ ਲੈਣ ਲਈ ਗੁਰਾਂ ਦੇ ਬੇਟਿਆਂ ਦਾ ਤੇਗਾਂ ਸੂਰਮੇ ਸੂਦ ਕੇ ਮਾਰ ਦੇ ਸੀ।
ਜਦੋਂ ਜੰਗੀ ਨਗਾਰੇ ਤੇ ਚੋਟ ਲੱਗੀ, ਇੱਕ ਦੂਸਰੇ ਨੂੰ ਜੋਰੇ ਢਾਉਣ ਪੈ ਗਏ, ਨਾਗਾਂ ਵਾਂਗਰਾਂ ਕੁੰਡ ਮੁਸ਼ਹਿਰਿਆਂ ਦੇ ਤਾਰ ਨੁੰਦਰਾ ਭਾਜੀਆਂ ਲਾਉਣ ਪੈ ਗਏ।
ਸੰਗਲਾਂ ਵਿੱਚ ਗਾਲੀਆਂ ਦੇ, ਇੱਧਰ ਸਿੰਘ ਵੀ ਧਨੀ ਤਲਵਾਰ ਦੇ ਸੀ, ਵੈਰ ਲੈਣ ਲਈ ਗੁਰਾਂ ਦੇ ਬੇੜਿਆਂ ਦਾ ਤੇਗਾਂ ਸੂਰਮੇ ਸੂਦ ਕੇ ਮਾਰ ਦੇ ਸੀ।
ਤਮਾ ਚੱਲੀਆਂ ਧਰਤ ਤੇ ਤੌਲ ਕੰਬੇ, ਹਰ ਕੋਈ ਜੰਗ ਦੀ ਧੁਨੀ ਅਲਾਪ ਦਾ ਸੀ, ਫੌਜਾਂ ਖੜਨ ਨੂੰ ਨੇਜੇ ਦੇ ਨਾਲ ਮਿਣ ਕੇ ਧਰਮ ਰਾਜ ਦਿਸਦਾ ਬੰਬੇ ਨਾਪ ਦਾ ਸੀ।
ਸਾਗਰ ਵਿੱਚ ਜੋ ਮਛਲੀਆਂ ਤਰਦੀਆਂ ਨੇ, ਤੇਗਾਂ ਸੂਰਮੇ ਧਰਾਂ ਤੋਂ ਤਾਰਦੇ ਸੀ, ਵੈਰ ਲੈਣ ਲਈ ਗੁਰਾਂ ਦੇ ਬੇੜਿਆਂ ਦਾ ਤੇਗਾਂ ਸੂਰਮੇ ਸੂਦ ਕੇ ਮਾਰਦੇ ਸੀ।
ਬੇਟੀ ਨੱਚਦੀ ਮੌਤ ਲਟੇਰਿਆਂ ਨੇ, ਜੰਗ ਵਿੱਚੋਂ ਪਛਾਣ ਨੂੰ ਨਸਣ ਲੱਗੇ, ਹਿੱਸਾ ਮਿਲੂ ਰਣ ਮੌਤ ਦੀ ਲੁੱਟ ਵਿੱਚੋਂ, ਯਾਰ ਯਾਰਾਂ ਨੂੰ ਦਿਲਾਂ ਦੀ ਦੱਸਣ ਲੱਗੇ।
ਕਿਹੜਾ ਗੁੱਸੇ ਵਿੱਚ ਨੇਜੇ ਤੋਂ ਅੱਗ ਨਿਕਲੇ, ਅੱਗ ਨਿਕਲੇ ਜੋਰੇ ਹਿੱਕ ਵਿੱਚ ਠੋਕ ਕੇ ਠਾਲਦੇ ਸੀ, ਵੈਰ ਲੈਣ ਲਈ ਗੁਰਾਂ ਦੇ ਬੇੜਿਆਂ ਦਾ ਤੇਗਾਂ ਸੂਰਮੇ ਸੂਦ ਕੇ ਮਾਰਦੇ ਸੀ।
ਕਿੱਤੇ ਜਰਾ ਸੰਜੋਆਂ ਤੋਂ ਵਿੱਥ ਵੇਖਣ, ਤੀਰ ਸਿੰਘਾਂ ਦੇ ਉਤੋਂ ਦੀ ਲੰਘ ਜਾਵਣ, ਰੱਬੀ ਹੂਰ ਦੀ ਜਿੱਤ ਦਾ ਪਿਆਰ ਜਿਹਨੂੰ, ਉਹਨੂੰ ਮੌਤ ਦੇ ਰੰਗ ਵਿੱਚ ਰੰਗ ਜਾਵਣ।
ਸਿੱਖਾਂ ਨੂੰ ਜਿਹੜਾ ਮੁਕਾਉਣ ਆਏ, ਪਾਣੀ ਪਾਣੀ ਮੈਦਾਨੇ ਪੁਕਾਰਦੇ ਸੀ, ਵੈਰ ਲੈਣ ਲਈ ਗੁਰਾਂ ਦੇ ਬੇੜਿਆਂ ਦਾ ਤੇਗਾਂ ਸੂਰਮੇ ਸੂਦ ਕੇ ਮਾਰਦੇ ਸੀ।
ਵੱਡੀ ਪਿੱਛੇ ਨੂੰ ਸੂਟ ਲਟੇਰਿਆਂ ਨੇ, ਵਰਦੀ ਅੱਗ ਤੋਂ ਸੂਰਮੇ ਹਰਨ ਹੋ ਗਏ, ਸੁੱਚਾ ਆਨੰਦ ਦੇ ਝੂਠਿਆਂ ਬੰਦਿਆਂ ਦੇ ਸਿੱਧੇ ਆਉਂਦਿਆਂ ਦੇ ਪੁੱਠੇ ਚਰਨ ਹੋ
ਗਏ। ਮੂਹਰੇ ਭਾਜੀ ਉੱਠੇ, ਵਫਾਦਾਰ ਸਰਹੰਦ ਸਰਕਾਰ ਦੇ ਸੀ, ਵੈਰ ਲੈਣ ਲਈ ਗੁਰਾਂ ਦੇ ਬੇੜਿਆਂ ਦਾ ਤੇਗਾਂ ਸੂਰਮੇ ਸੂਦ ਕੇ ਮਾਰਦੇ ਸੀ।
ਬੰਦਾ ਸਿੰਘ ਜਰਨੈਲ ਦੇ ਸਾਥੀਆਂ ਨੇ ਫੜ ਕੇ ਵੈਰੀਆਂ ਦੇ ਆਊ ਲਾ ਦਿੱਤੇ, ਜਿਹੜੇ ਸਾਰੇ ਆਉਂਦੇ ਬੜਕਾਂ ਮਾਰਦੇ ਸੀ, ਸਿੰਘ ਭੰਨ ਕੇ ਸਿੰਘਾਂ ਭਜਾ ਦਿੱਤੇ।
ਸਮਝਾਰਿਆਂ ਦਾ ਕਾਤਲ ਕਦੋਂ ਲੱਭਿਆ, ਕਦੋਂ ਲੱਭਿਆ ਜੋਰੇ ਕਦੋਂ ਦੇ ਵਕਤ ਵਿਚਾਰਦੇ ਸੀ, ਫੇਰ ਲੈਣ ਲਈ ਗੁਰਾਂ ਦੇ ਬੇੜਿਆਂ ਦਾ ਤੇਗਾਂ ਸੂਰਮੇ ਸੂਦ ਕੇ ਮਾਰਦੇ ਸੀ।
ਇੱਕ ਪਾਸਿਓਂ ਆਲੀ ਸਿੰਘ ਬਾਜ ਸਿੰਘ ਦੀ ਫੌਜ ਵੈਰੀਆਂ ਨੂੰ ਗੁੱਠੇ ਲਾਈ ਜਾਵੇ, ਸਿੰਘ ਵਾਰ ਕਰਦੇ ਪੈਂਤੜੇ ਬਦਲ ਕੇ ਕਹੀ, ਕਿਧਰੇ ਚੰਡੀ ਦੀ ਵਾਰ ਕੋਈ ਗਾਈ ਜਾਵੇ।
ਜੋੜੀ ਸਿੰਘਾਂ ਜੋ ਆਇਆ ਸੀ ਜਿੱਤਵੇਂ ਨੂੰ, ਬੰਦਾ ਸਿੰਘ ਕੋਲੋਂ ਡਿੱਠੇ ਹਾਰਦੇ ਸੀ, ਵੈਰ ਲੈਣ ਲਈ ਗੁਰਾਂ ਦੇ ਬੇੜਿਆਂ ਦਾ ਤੇਗਾਂ ਸੂਰਮੇ ਸੂਦ ਕੇ ਮਾਰਦੇ ਸੀ।
ਲੜਾਈ ਵਿੱਚ ਲੜਨ ਵਾਸਤੇ ਗਿਣਤੀ ਨਾਲੋਂ ਦਲੇਰੀ ਵਾਲੇ ਥੋੜੇ ਵੀ ਕਾਮਯਾਬ ਹੋ ਜਾਇਆ ਕਰਦੇ ਸਨ। ਇੱਕ ਪਾਸੇ ਤਾਂ ਉਹ ਸਨ ਜਿਹੜੇ ਤਨਖਾਹਾਂ ਦੇ ਚਾਅ ਤੇ ਲੜਦੇ ਸਨ, ਇੱਕ ਪਾਸੇ ਉਹ ਸਨ ਜਿਨ੍ਹਾਂ ਦੇ ਦਿਲ ਵਿੱਚ ਕਲਗੀਆਂ ਵਾਲੇ ਦੇ ਪੁੱਤਰਾਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਦਿਲ ਤੜਫ ਰਿਹਾ ਸੀ। ਖਾਲਸੇ ਵੱਧ ਵੱਧ ਕੇ ਤੇਗਾਂ ਮਾਰ ਰਹੇ ਸਨ, ਇੱਕ ਦੂਸਰੇ ਤੋਂ ਅੱਗੇ ਹੋ ਕੇ ਨਾਮਨਾ ਖੱਟਣਾ ਚਾਹੁੰਦੇ ਸਨ। ਦੂਸਰੇ ਪਾਸੇ ਸੁੱਚਾਨੰਦ ਦੇ ਭੇਜੇ ਹੋਏ ਆਦਮੀ ਵਕਤ ਵਿਚਾਰ ਕੇ ਸਾਰੇ ਨੱਠ ਉੱਠੇ। ਇੱਧਰ ਜਿਹੜੇ ਕੁਝ ਕੜਾਹ ਦੇ ਯਾਰ ਸਨ, ਇਹਨਾਂ ਵੀ ਆਪਣੇ ਪੈਰ ਢਿੱਲੇ ਕਰਨੇ ਸ਼ੁਰੂ ਕਰ ਦਿੱਤੇ। ਇਤਿਹਾਸ ਵਿੱਚ ਲਿਖਿਆ ਆਲੀ ਸਿੰਘ ਤੇ ਬਾਜ ਸਿੰਘ ਨੇ ਬਾਬਾ ਬੰਦਾ ਸਿੰਘ ਕੋਲ ਸ਼ਿਕਾਇਤ ਕੀਤੀ, ਬਾਬਾ ਜੀ ਹੁਣ ਤੁਹਾਨੂੰ ਰਣ ਮੈਦਾਨ ਵਿੱਚ ਬੜੀ ਚੜ੍ਹਦੀ ਕਲਾ ਨਾਲ ਜਾਣਾ ਚਾਹੀਦਾ। ਬੰਦਾ ਸਿੰਘ ਬਹਾਦਰ ਨੇ ਖੰਡਾ ਮਿਆਨ ਚੋਂ ਕੱਢਿਆ, ਲਲਕਾਰਾ ਮਾਰ ਕੇ ਆਖਿਆ, ਖਾਲਸੋ ਹੁਣ ਵੇਲਾ ਹੱਥੋਂ ਗਵਾਉਣ ਦਾ ਨਹੀਂ, ਹਿੰਮਤ ਕਰੋ, ਆ ਸਰਹੰਦ ਨਜ਼ਰ ਆ ਰਹੀ ਹੈ, ਕਰੋ ਹੱਲਾ, ਵਜੀਦ ਖਾਨ ਨੂੰ ਫੜੋ ਤੇ ਸਾਹਿਬਜ਼ਾਦਿਆਂ ਦਾ ਵੈਰ ਲਵੋ। ਜਿਵੇਂ ਸੂਰਮੇ ਤੇਗਾਂ ਧੂ ਕੇ ਟੁੱਟ ਕੇ ਪੈ ਗਏ, ਇਉਂ ਬਿਆਨ ਕੀਤਾ ਜਾਂਦਾ ਹੈ।
ਜੋਟਾਂ ਦੋਰੀਆਂ ਨਗਾਰਿਆਂ ਤੇ ਮਾਰ ਕੇ ਚੋਣਵੇਂ ਜਵਾਨ ਜੁੱਟ ਪਏ,
ਜੋਟਾਂ ਦੋਰੀਆਂ ਨਗਾਰਿਆਂ ਤੇ ਮਾਰ ਕੇ ਚੋਣਵੇਂ ਜਵਾਨ ਜੁੱਟ ਪਏ,
ਚੁੱਲ ਪੈਦੋ ਪਾਸੀ ਲਾਲ ਰੰਗ ਦੇ,
ਚੁੱਲ ਪੈਦੋ ਪਾਸੀ ਲਾਲ ਰੰਗ ਦੇ,
ਸੂਰੇ ਡੱਟ ਕੇ ਖਲੋ ਗੇ ਮਾਹਰ ਜੰਗ ਦੇ,
ਸੂਰੇ ਡੱਟ ਕੇ ਖਲੋ ਗੇ ਮਾਹਰ ਜੰਗ ਦੇ,
ਆਪੋ ਆਪਣੇ ਪਖਾਂ ਦੀ ਜਿੱਤ ਮੰਗ ਦੇ,
ਆਪੋ ਆਪਣੇ ਪਖਾਂ ਦੀ ਜਿੱਤ ਮੰਗ ਦੇ,
ਉੱਚੀ ਛੱਡ ਕੇ ਜੰਕਾਰੇ ਕਹਿੰਦੇ ਅੱਗੇ ਵਧੋ ਸਾਰੇ, ਕੱਲਾ ਲੱਖ ਤੋਂ ਹਾਰੇ ਪੈ ਗਏ, ਬਿਜਲੀ ਨੂੰ ਤੇਗ ਲਈ ਸ਼ਿਕਾਰ ਕੇ
ਸੂਰ ਵੀ ਜਵਾਨ ਜੁੱਟ ਪਏ, ਚੋਟਾਂ ਦੋਰੀਆਂ ਨਗਾਰਿਆਂ ਤੇ ਮਾਰ ਕੇ ਸੂਰ ਵੀ ਜਵਾਨ ਜੁੱਟ ਪਏ,
ਢਾਲੀ ਉੱਤੇ ਆਉਂਦੀ ਤੇਗ ਰੋਕਦਾ,
ਕੋਈ ਢਾਲੀ ਉੱਤੇ ਆਉਂਦੀ ਤੇਗ ਰੋਕਦਾ,
ਵਾਰ ਨੂੰ ਬਚਾ ਕੇ ਨੇਜਾ ਠੋਕਦਾ,
ਕੋਈ ਵਾਰ ਨੂੰ ਬਚਾ ਕੇ ਨੇਜਾ ਠੋਕਦਾ,
ਜਿੰਦੇ ਹਾਣੀ ਨੂੰ ਟਿਕਟ ਪਰ ਲੋਕਦਾ,
ਜਿੰਦੇ ਹਾਣੀ ਨੂੰ ਟਿਕਟ ਪਰ ਲੋਕਦਾ,
ਕੋਈ ਮੁੜੇ ਨਾ ਪਛਾੜੀ ਮੌਤ ਵਾਰ ਨੀ ਹਲਾੜੀ, ਟੁੱਟੇ ਤੇ ਗਲੇ ਖਿਲਾੜੀ, ਕੋਈ ਮਾਰਦਾ ਹੈ ਤੀਰ ਨੂੰ ਸਵਾਰ ਕੇ,
ਚੋਣ ਵੀ ਜਵਾਨ ਜੁੱਟ ਪਏ, ਚੋਟਾਂ ਦੋਰੀਆਂ ਨਗਾਰਿਆਂ ਤੇ ਮਾਰ ਕੇ ਚੋਣ ਵੀ ਜਵਾਨ ਜੁੱਟ ਪਏ,
ਮਾਰਿਆ ਜਿਹੜਾ ਵੀ ਅੱਗੇ ਆਊਗਾ,
ਜਨ ਮਾਰਿਆ ਜਿਹੜਾ ਵੀ ਅੱਗੇ ਆਊਗਾ,
ਜੋੜਾ ਬੰਦਾ ਸਰ ਹੰਦ ਜਾ ਪਟਾਊਗਾ,
ਜੋੜਾ ਬੰਦਾ ਸਰ ਹੰਦ ਜਾ ਪਟਾਊਗਾ,
ਖਾਲਸੇ ਨਾ ਅੜੇ ਮੂੰਹ ਦਿਖਾਊਗਾ,
ਜਿਹੜਾ ਖਾਲਸੇ ਨਾ ਅੜੇ ਮੂੰਹ ਦਿਖਾਊਗਾ,
ਤੇਰੀ ਢਾਲ ਉੱਤੇ ਵੱਜੇ ਵਾਂਗ ਬਿਜਲੀ ਦੇ ਗੱਜੇ, ਹੋਰੀ ਖੂਨ ਪੀ ਕੇ ਰੱਜੇ, ਸੱਚ ਝੂਠ ਨਾਲ ਦੱਸ ਦੇ ਨਤਾਰ ਕੇ,
ਚੋਣ ਵੀ ਜਵਾਨ ਜੁੱਟ ਪਏ, ਚੋਟਾਂ ਦੋਰੀਆਂ ਨਗਾਰਿਆਂ ਤੇ ਮਾਰ ਕੇ ਚੋਣ ਵੀ ਜਵਾਨ ਜੁੱਟ ਪਏ,
ਭੱਜ ਗਏ ਲੁਟੇਰੇ ਜਿਹੜੇ ਆਏ ਸੀ,
ਭੱਜ ਗਏ ਲੁਟੇਰੇ ਜਿਹੜੇ ਆਏ ਸੀ,
ਬੰਦਾ ਲੁੱਟਣੇ ਦੀ ਨੀਤ ਜੋ ਲਿਆਏ ਸੀ,
ਬੰਦਾ ਲੁੱਟਣੇ ਦੀ ਨੀਤ ਜੋ ਲਿਆਏ ਸੀ,
ਹੁੰਦੇ ਜੰਗ ਵਿੱਚੋਂ ਪੈਰ ਖਿਸਕਾਏ ਸੀ,
ਹੁੰਦੇ ਜੰਗ ਵਿੱਚੋਂ ਪੈਰ ਖਿਸਕਾਏ ਸੀ,
ਭੱਜੇ ਕੁੜ ਤੇਰੇ ਯਾਰ ਪਾ ਮਨ ਪਹਿਲਵਾਰ, ਦਿਲੋਂ ਮਨ ਤੁਰੇ ਹਾਰ ਲੋਟੂ ਭੱਜ ਤੁਰੇ ਸੱਜ ਨੂੰ ਵਿਸਾਰ ਕੇ,
ਚੋਣ ਵੀ ਜਵਾਨ ਜੁੱਟ ਪਏ, ਚੋਟਾਂ ਦੋਰੀਆਂ ਨਗਾਰਿਆਂ ਤੇ ਮਾਰ ਕੇ ਚੋਣ ਵੀ ਜਵਾਨ ਜੁੱਟ ਪਏ,
ਸੂਰਮਿਆਂ ਨੂੰ ਡੰਗਣਾ,
ਤੀਰ ਸੂਰਮਿਆਂ ਦਾ ਸੂਰਮਿਆਂ ਨੂੰ ਡੰਗਣਾ,
ਜਾਂਦੇ ਚਾੜਦੇ ਸ਼ਹੀਦੀਆਂ ਦੀ ਰੰਗਣਾ,
ਜਾਂਦੇ ਚਾੜਦੇ ਸ਼ਹੀਦੀਆਂ ਦੀ ਰੰਗਣਾ,
ਮੌਤ ਬਣੀ ਫਿਰੇ ਰੱਜ ਕੇ ਮਲੰਗਣਾ,
ਮੌਤ ਬਣੀ ਫਿਰੇ ਰੱਜ ਕੇ ਮਲੰਗਣਾ,
ਢਾਲਾਂ ਨਾਲੋਂ ਟੁੱਟੇ ਕਈ ਹੱਥੋਂ ਹੱਥ ਜੁੱਟੇ ਭਾਗ, ਜ਼ਿੰਦਗੀ ਨੇ ਫੁੱਟੇ ਸਿੱਖ ਮੁੜੇ ਨੀ ਮੈਦਾਨੋਂ ਕਦੇ ਹਾਰ ਕੇ,
ਚੋਣ ਵੀ ਜਵਾਨ ਜੁੱਟ ਪਏ, ਚੋਟਾਂ ਦੋਰੀਆਂ ਨਗਾਰਿਆਂ ਤੇ ਮਾਰ ਕੇ ਚੋਣ ਵੀ ਜਵਾਨ ਜੁੱਟ ਪਏ,
ਦੂਜੇ ਤੋਂ ਜਵਾਨ ਕੋਈ ਘੱਟ ਨਾ,
ਇੱਕ ਦੂਜੇ ਤੋਂ ਜਵਾਨ ਕੋਈ ਘੱਟ ਨਾ,
ਲੈਣ ਦਿੰਦੇ ਜੋ ਮੁਸ਼ਹਿਰਿਆਂ ਤੋਂ ਵੱਟ ਨਾ,
ਲੈਣ ਦਿੰਦਾ ਜੋ ਮੁਸ਼ਹਿਰਿਆਂ ਤੋਂ ਵੱਟ ਨਾ,
ਕਹਿੰਦੇ ਚੁੱਕਣੀ ਗੁਲਾਮੀ ਵਾਲੀ ਛੱਟ ਨਾ,
ਕਹਿੰਦੇ ਚੁੱਕਣੀ ਗੁਲਾਮੀ ਵਾਲੀ ਛੱਟ ਨਾ,
ਮਾਰੇ ਸੈਂਕੜੇ ਜਵਾਨ ਤੇ ਗਲਾ ਸੁੱਟੇ ਕਾਣ, ਮੌਤ ਮਿਥੀ ਜਾਵੇ ਹਾਣ ਤੇ ਕੱਦ ਦੇਣ ਧੜਾਂ ਵਿੱਚ ਉਤਾਰ ਕੇ,
ਚੋਣ ਵੀ ਜਵਾਨ ਜੁੱਟ ਪਏ, ਚੋਟਾਂ ਦੋਰੀਆਂ ਨਗਾਰਿਆਂ ਤੇ ਮਾਰ ਕੇ ਚੋਣ ਵੀ ਜਵਾਨ ਜੁੱਟ ਪਏ,
ਜੱਗ ਤੇ ਜੋ ਕਰਦੇ ਬਹਾਦਰੀ,
ਜੂਰੇ ਜੱਗ ਤੇ ਜੋ ਕਰਦੇ ਬਹਾਦਰੀ,
ਜੂਰੇ
ਜਿੰਦੇ ਚੰਗੇ ਆਣਾ ਰੱਖ ਦੇ ਬਰਾਦਰੀ
ਤੀਰ ਮਾਰ ਦੇ ਟਕਾ ਕੇ ਵੱਜੇ ਮੱਥੇ ਵਿੱਚ ਜਾ ਕੇ ਕਲੇ ਹੰਗ ਤਾਲ ਢਾਕ ਦੇ ਲਤਾਪ ਦੇ ਜਵਾਨਾਂ ਵੇਖ ਠਾਰ ਕੇ
ਸੁਣ ਵੇ ਜਵਾਨ ਜੱਟ ਦਾ ਜੱਟ ਦੋਰੀਆਂ ਨਗਾਰਿਆਂ ਦੇ ਮਾਰ ਕੇ ਸੁਣ ਵੇ ਜਵਾਨ ਜੱਟ ਦਾ
ਹਰ ਖਾਲਸੇ ਦੀ ਚਾਰ ਪਾਸੇ ਗੱਜ ਦੀ
ਹਰ ਖਾਲਸੇ ਦੀ ਚਾਰ ਪਾਸੇ ਗੱਜ ਦੀ
ਹੋਰੀ ਖੂਨ ਪੀ ਕੇ
ਜੋਧਿਆਂ ਦਾ ਰੱਜ ਦੀ
ਹੋਰੀ ਖੂਨ ਪੀ ਕੇ ਜੋਧਿਆਂ ਦਾ ਰੱਜ ਦੀ
ਸੈਨਾ ਵੈਰੀਆਂ ਦੇ ਸਿੰਘਾਂ ਮੂਹਰੇ ਭੱਜ ਦੀ
ਸੈਨਾ ਵੈਰੀਆਂ ਦੇ ਸਿੰਘਾਂ ਮੂਹਰੇ ਭੱਜ ਦੀ
ਛੱਡੇ ਤੇ ਕਾ ਚੰਗਿਆਰ ਪੈਰ ਵੈਰੀ ਦੇ ਉਖਾੜੇ ਜੋਧੇ ਜੋਧਿਆਂ ਲਤਾੜੇ ਜੋਗੀ ਮਾਰਦੇ ਮੈਦਾਨ ਲਲਕਾਰ ਕੇ
ਚੂਰ ਵੇ ਜਵਾਨ ਜੱਟ ਦਾ ਜੱਟ ਦੋਰੀਆਂ ਨਗਾਰਿਆਂ ਦੇ ਮਾਰ ਕੇ ਚੂਰ ਵੇ ਜਵਾਨ ਜੱਟ ਪਏ
ਲਹੂ ਡੋਲ ਵੀ ਲੜਾਈ ਹੋ ਰਹੀ ਸੀ ਮੈਦਾਨ ਲਹੂ ਨਾਲ ਰੰਗਿਆ ਪਿਆ ਸੀ ਸੂਰਮੇ ਤੜਫ ਰਹੇ ਸਨ ਤੜ ਤੜਫ ਰਹੇ ਸਨ ਕਈਆਂ ਦੀਆਂ ਲੱਤਾਂ ਲੱਥੀਆਂ ਪਈਆਂ ਸੀ ਕਈਆਂ ਦੀਆਂ ਬਾਹਾਂ ਲੱਥੀਆਂ ਪਈਆਂ ਸੀ ਕਈਆਂ ਦੀਆਂ ਛਾਤੀਆਂ ਵਿੱਚੋਂ ਖੂਨ ਵਗ ਰਿਹਾ ਸੀ ਕੋਈ ਫੱਟ ਬਣ ਰਿਹਾ ਸੀ ਪਰ ਸਿੰਘਾਂ ਦੇ ਦਿਲ ਵਿੱਚ ਸਾਹਿਬਜ਼ਾਦਿਆਂ ਦਾ ਵੈਰ ਲੈਣ ਦੀ ਤੜਫ ਦਿਨੋਂ ਦਿਨ ਕੜੀ ਖੜੀ ਪਲੋ ਪਲ ਵੱਧਦੀ ਜਾ ਰਹੀ ਸੀ ਬੰਦਾ ਸਿੰਘ ਦੇ ਜਵਾਨ ਵੇਖ ਕੇ ਵੈਰੀਆਂ ਨੂੰ ਪਿੱਛੇ ਹਟਦੇ ਸਤ ਸ੍ਰੀ ਅਕਾਲ ਦੇ ਛੱਡ ਕੇ ਜਿੰਕਾਰੇ ਸੂਤ ਕੇ ਤੇਗਾ ਬੰਨ ਕੇ ਆਪੋ ਆਪਣੇ ਫੱਟ ਸਿੰਘਾਂ ਨੇ ਖਾਲਸੇ ਨੇ ਸਾਹਿਬਜ਼ਾਦਿਆਂ ਦਾ ਵੈਰ ਲੈਣ ਲਈ ਆਖਰੀ ਹੱਲਾ ਹੈ ਇਉਂ ਕੀਤਾ
ਜਿਹਦਮ ਦੋਵੇਂ ਮੋਰ ਤੇ ਟੁੱਟੇ ਸਿੰਘਾਂ ਖਾਨ ਮੈਦਾਨ ਚ ਕੁੱਟੇ ਕਹਿੰਦਾ ਭਾਗ ਮਤੇ ਦੇ ਫੁੱਟੇ ਖਾਨ ਵਜ਼ੀਰ ਵੰਗਾਰੇ ਪਾ ਪਿੱਛੇ ਮੁੜੋ ਖੁਦਾ ਦੇ ਪੁੱਤੋ ਆਉਂਦੀ ਲਾਗ ਨਹੀਂ ਹੱਲਾ ਰੋਕੋ ਮੇਰੇ ਮਾਰੇ ਪਾ
ਸ੍ਰੀ ਅਕਾਲ ਗਿਦਾ ਕੇ ਪੈ ਗਿਆ ਦਲ ਮਲਵਈਆ ਧਾਗੇ ਐਸੇ ਮਾਨ ਤੀਰ ਟਿਕਾ ਕੇ ਮੱਚਿਆ ਯੁੱਧ ਕਮਾਲਾ ਦਾ ਮਾਰਨ ਸੱਤ ਗੁਰਾਂ ਦੇ ਜੱਟ ਵਕਾਉਂਦੇ ਵੈਰੀ ਨੂੰ ਕਹਿੰਦੇ ਦੀ ਵੈਰ ਲੈਣਾ ਲਾਲਾ ਦਾ
ਸਿੰਘ ਦੀ ਤੇਗ ਜਿਹਨੂੰ ਵੱਜੇ ਉਹ ਮੌਤ ਵਿਆਉਂਦਾ ਸੱਜੇ ਹੋਣੀ ਕੈਬ ਕਈਆਂ ਦੇ ਕੱਜੇ ਦੀਨ ਧਰਮ ਤੋਂ ਹਾਰੇ ਪਾ ਪਿੱਛੇ ਮੁੜੋ ਖੁਦਾ ਦੇ ਪੁੱਤੋ ਆਉਂਦੀ ਲਾਜ ਨਹੀਂ ਉਹ ਹੱਲਾ ਰੋਕੋ ਮੇਰੇ ਮਾਰੇ ਪਾ
ਮੇਰੇ ਕਸਮ ਜਿੱਤਣ ਦੀ ਖਾ ਕੇ ਪੈ ਗਿਆ ਦਲ ਮਾਝੇ ਦਾ ਆ ਕੇ ਕਹਿੰਦੇ ਤਿਲਕ ਖੂਨ ਦਾ ਲਾ ਕੇ ਕਰੋ ਮਹੂਰਤ ਟਾਲਾ ਦਾ ਮਾਰਨ ਸੱਤ ਗੁਰਾਂ ਦੇ ਜੱਟ ਮਕਾਉਂਦੇ ਵੈਰੀ ਨੂੰ ਕਹਿੰਦੇ ਦੀ ਵੈਰ ਲੈਣਾ ਲਾਲਾ ਦਾ
ਕਹਿੰਦਾ ਕਲਮਾ ਮੇਰੇ ਮਾਰੇ ਖਾਮੋ ਡਟੋ ਮੈਦਾਨ ਚ ਸਾਰੇ ਜੇ ਸਰਕਾਰ ਸਿੱਖਾਂ ਤੋਂ ਹਾਰੇ ਰੁਤਬਾ ਕਰੇ ਇਸ਼ਾਰੇ ਪਾ ਪਿੱਛੇ ਮੁੜੋ ਖੁਦਾ ਦੇ ਪੁੱਤੋ ਆਉਂਦੀ ਲਾਜ ਨਹੀਂ ਉਹ ਕਲਮਾ ਮੇਰੇ ਮਾਰੇ ਪਾ
ਇੱਕ ਸਿੰਘ ਸੂਰਮਾ ਆਇਆ ਕੰਨੋ ਹੜ ਹਾਥੀ ਵੜਕਾਇਆ ਚਾਹੁੰਦਾ ਸੂਬੇ ਦਾ ਸਿਰ ਲਾਇਆ ਹੁੰਦਾ ਕੋਲ ਖਿਆਲਾਂ ਦਾ ਮਾਰਨ ਸੱਤ ਗੁਰਾਂ ਦੇ ਜੱਟ ਮਕਾਉਂਦੇ ਵੈਰੀ ਨੂੰ ਕਹਿੰਦੇ ਦੀ ਵੈਰ ਲੈਣਾ ਲਾਲਾ ਦਾ
ਉਹ ਜਿੰਨਾ ਸਿਰਾਂ ਕਲਗੀਆਂ ਭੱਜਣ ਉਹ ਵੀ ਮੌਤੋਂ ਡਰਦੇ ਭੱਜਣ ਨਸੇ ਛੱਡ ਸੱਜਣਾ ਨੂੰ ਸੱਜਣ ਮਰੋ ਮੈਦਾਨ ਵੰਗਾਰੇ ਪਾ ਪਿੱਛੇ ਮੁੜੋ ਖੁਦਾ ਦੇ ਪੁੱਤੋ ਆਉਂਦੀ ਲਾਜ ਨਹੀਂ ਉਹ ਹੱਲਾ ਰੋਕੋ ਮੇਰੇ ਮਾਰੇ ਪਾ
ਯੋਲਾ ਵਾਰ ਚੰਡੀ ਵੀ ਪੜ ਕੇ ਚੜ ਗਿਆ ਪੂਛ ਹਾਥੀ ਦੀ ਫੜ ਕੇ ਬੈਠਾ ਵਿੱਚ ਹਮਾਰੀ ਦੜਕੇ ਵੈਰੀ ਧਰਮ ਖਿਆਲਾਂ ਦਾ ਮਾਰਨ ਸੱਤ ਗੁਰਾਂ ਦੇ ਜੱਟ ਮਕਾਉਂਦੇ ਵੈਰੀ ਨੂੰ ਕਹਿੰਦੇ ਨੀ ਵੈਰ ਲੈਣਾ ਲਾਲਾ ਦਾ
ਹਰੇ ਜਨਾ ਦੇ ਚੀਰੇ ਫਿਰ ਤੇ ਹਰੇ ਜਨਾ ਦੇ ਚੀਰੇ ਮਰ ਗਏ ਕਈ ਭੈਣਾਂ ਦੇ ਵੀਰੇ ਸੋਹਣੇ ਜੂਸੂ ਵਰਗੇ ਹੀਰੇ ਨੂੰ ਕੋਈ ਗੱਲੀ ਤਾਰੇ ਪਾ ਪਿੱਛੇ ਮੁੜੋ ਖੁਦਾ ਦੇ ਪੁੱਤੋ ਆਉਂਦੀ ਲਾਜ ਨਹੀਂ ਉਹ ਹੱਲਾ ਰੋਕੋ ਮੇਰੇ ਮਾਰੇ ਪਾ
ਇੱਕ ਯੋਰਾ ਤੀਰ ਚਲਾਇਆ ਫਿਰ ਇੱਕ ਯੋਰਾ ਤੀਰ ਚਲਾਇਆ ਸਿੱਧਾ ਵੱਲ ਲੈਂਦੇ ਆਇਆ ਕਹਿੰਦਾ ਪਲਾ ਦਿੱਤਾ ਉਮਕਾਇਆ ਜੀ ਹਰ ਸਾਹਿਬ ਸਾਲਾਂ ਦਾ ਮਾਰਨ ਸੱਤ ਗੁਰਾਂ ਦੇ ਜੱਟ ਮਕਾਉਂਦੇ ਵੈਰੀ ਨੂੰ ਕਹਿੰਦੇ ਦੀ ਵੈਰ ਲੈਣਾ ਲਾਲਾ ਦਾ
ਪਾਸਾ ਖਾਨ ਵਜ਼ੀਰ ਦਾ ਹਰ ਗਿਆ ਬੰਦਾ ਕਈ ਹਜ਼ਾਰਾਂ ਮਰ ਗਿਆ ਨਗਦਿਆਂ ਨਾਮ ਕਈਆਂ ਨੂੰ ਤਰ ਗਿਆ ਤਗਮਾ ਕਾਲੇ ਉਤਾਰੇ ਪਾ ਪਿੱਛੇ ਮੁੜੋ ਖੁਦਾ ਦੇ ਪੁੱਤੋ ਆਉਂਦੀ ਲਾਜ ਨਹੀਂ ਉਹ ਹੱਲਾ ਰੋਕੋ ਮੇਰੇ ਮਾਰੇ ਪਾ
ਕਲਗੀ ਤਰਦਾ ਗੱਜ
ਅਖੀਰ ਫਤਿਹ ਸਿੰਘ ਨੇ ਹੱਲਾ ਕਰਕੇ ਵਜੀਦ ਖਾਂ ਨੂੰ ਘੇਰ ਲਿਆ। ਵਜੀਰ ਖਾਂ ਨੂੰ ਬੰਦਾ ਸਿੰਘ ਦੇ ਪੇਸ਼ ਕੀਤਾ ਗਿਆ। ਬੰਦਾ ਸਿੰਘ ਜੀ ਨੇ ਹੁਕਮ ਦਿੱਤਾ, ਪਾਪੀ ਨੂੰ ਵਹਿੜਕਿਆਂ ਦੇ ਮਗਰ ਪਾਓ, ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿਓ। ਸਿੰਘਾਂ ਨੇ ਹੁਕਮ ਵਜਾਇਆ, ਸੂਬੇ ਨੂੰ ਵਹਿੜਕਿਆਂ ਪਿੱਛੇ ਪਾ ਕੇ ਸ਼ਹਿਰ ਵੱਲ ਭਜਾ ਦਿੱਤਾ। ਚੱਟ ਵਿੱਚ ਹੀ ਖਾਲਸਾ ਸ਼ਹਿਰ ਵਿੱਚ ਪਹੁੰਚ ਗਿਆ। ਸਿੰਘਾਂ ਨੇ ਰੱਜ ਕੇ ਕਤਲਾਮ ਕੀਤੀ, ਲੁਟੇਰਿਆਂ ਨੇ ਲੁਟੇਰਿਆਂ ਦੇ ਘਰਾਂ ਨੂੰ ਅੱਗ ਲਾ ਦਿੱਤੀ। ਕੁੱਗ ਵਸਦਾ ਸ਼ਹਿਰ ਪਲਾਂ ਵਿੱਚ ਬਰਬਾਦ ਹੋ ਗਿਆ। ਸੁੱਚਾ ਨੰਦ ਨੇ ਨੱਸਣ ਦੀ ਕੋਸ਼ਿਸ਼ ਕੀਤੀ, ਪਰੰਤੂ ਉਸ ਨੂੰ ਸਣੇ ਬਾਲ ਬੱਚਿਆਂ ਦੇ ਬੰਨ ਲਿਆ ਗਿਆ। ਪਾਪੀ ਦਾ ਕਾਲਾ ਮੂੰਹ ਕਰਕੇ ਸਾਰੇ ਸ਼ਹਿਰ ਵਿੱਚ ਫੇਰਿਆ ਗਿਆ। ਇੱਕ ਇੱਕ ਕਰਕੇ ਸਾਰਾ ਪਰਿਵਾਰ ਬਰਬਾਦ ਕੀਤਾ ਗਿਆ। ਸਿੰਘ ਸਰਹੰਦ ਤਬਾਹ ਕਰਕੇ ਪਾਪਾਂ ਦਾ ਬਦਲਾ ਲੈ ਕੇ ਚਾਰ ਚੁਫੇਰੇ ਖਾਲਸਾ ਹੀ ਝੰਡੇ ਚਲਾ ਰਹੇ ਸਨ। ਬਾਬਾ ਬੰਦਾ ਸਿੰਘ ਜੀ ਨੇ ਸਰਦਾਰ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ, ਆਲੀ ਸਿੰਘ ਨੂੰ ਉਸਦਾ ਨਾਇਬ ਥਾਪਿਆ, ਫਤਿਹ ਸਿੰਘ ਨੂੰ ਨਵਾਬੀ ਦਾ ਖਿਤਾਬ ਦੇ ਕੇ ਸਮਾਣੇ ਦਾ ਇਲਾਕਾ ਦਿੱਤਾ, ਰਾਮ ਸਿੰਘ ਤੇ ਬਲੋਦ ਸਿੰਘ ਜੀ ਨੂੰ ਥਾਣੇ ਥਰੇਸਰ ਦੇ ਹਾਕਮ ਬਣਾਇਆ। ਇਹ ਹੈ ਖਾਲਸੇ ਦੀ ਸਰਹੰਦ ਤੇ ਪਹਿਲੀ ਫਤਿਹ, ਅਤੇ ਇਹ ਹੈ ਪਾਪੀਆਂ ਦਾ ਹਸ਼ਰ ਜਿਨ੍ਹਾਂ ਨੇ ਮਾਸੂਮ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ। ਅੱਜ ਦੇ ਦੀਵਾਨ ਵਿੱਚ ਮੇਰਾ ਸਾਥ ਗੁਰਮੁਖ ਸਿੰਘ ਐਮਏ ਅਤੇ ਦਲਬੀਰ ਸਿੰਘ ਗਿੱਲ ਅਤੇ ਸਰਦਾਰਾ ਸਿੰਘ ਸ਼ੌਂਕੀ ਨੇ ਦਿੱਤਾ ਹੈ। ਅਗਲਾ ਹਵਾਲ ਅਗਲੀਆਂ ਕੈਸਟਾਂ ਵਿੱਚ ਪੜ੍ਹ ਸਕੋਗੇ। ਮਾਫੀ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।